गुरु नानक पद
पंकज बंदन पद पंकज बंदन
सिमरो अंगद दुख गुर अमर दास हृदय नित हृदय नित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मनाओ तेग बहादुर
परम कृपाला जी परम कृपाला
श्री गुरु गोबिंद सिंह तरों तरा पर पन पन वाहे गुरु पन पन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
श्री आनंदपुर साहब दा जंग खालसे ने फतेह कीता है। राजा भीम चंद अपने नाल दे साथी राजियां समेत पछतावा करदा होया कि मैं कानू चढ़ के आउणा सी गुरु घर ते नुकसान करा के वापस जा रहा वापस परतिया है। शर्मसार ने सारे राजे लानतां पैंदियां ने तरकारां पैंदियां ने रियासत विच गया नूं खालसे ने भी अपना पूरा तान ला करके राजे भीम चंद नूं भाजड़ पाई है। भीम चंद अपने महलां विच जा पहुंचया है रियासत दे विच रोणा धोणा पिया होया है। इधर सिंह जित दे नगारे वजाउंदिया निशान चलाउंदिया कलगीधर जी दे चरणा विच आए ने महाराज जी दा दीवान सजिया है। सारियां सिंघां ते महाराज जी ने बख्शिशां कीतियां कृपा भरी सवली निगाह नाल तक के सब नूं निहाल कीता है। जो जख्मी सन उन्हां दे इलाज कीते गए जेडे शरीर त्याग गए अपना आप सतगुरां तों कुरबान कर गए उन्हां दे पावन शरीरां दा अंतम संस्कार कीता गया। श्री आनंदपुर साहब दा इह जंग जो बड़े विस्थार सहित महाकवि कविराज भाई साहब भाई संतोख सिंह जी ने अंकित कीता आपां पिछले कुछ दिनां च विचारिया है। आओ अगे महाराज गुरु कलगीधर जी की कथा प्रारंभ हो रही है। मन विरतियां एकागर करिए गुरु पातशाह दे पवित्र चरणा विच जिथे तन करके शरीर करके हाजरियां भर रहे हो उथे अपनियां सुरतियां दी हाजरी अपने मना दी हाजरी समूह भाई भाई आखो जी सतनाम
श्री वाहे गुरु साहिब जी
सतनाम
श्री वाहे गुरु साहिब जी दोहरा जै कै दिश पसरे ओ सुजस सिंध मेखला पूम
चारा दिशावां विच ਜਿੱਥੇ ਤੱਕ ਧਰਤੀ ਹੈ ਸਿੰਧ ਮੇਖਲਾ, ਜਿੱਥੇ ਤੱਕ ਧਰਤੀ ਹੈ ਯਾਨੀ ਕਿ ਸਮੁੰਦਰ ਦੇ ਵਿੱਚ ਵੀ ਜਿੱਥੇ ਟਾਪੂ ਨੇ ਉੱਥੇ ਤਾਂ ਹੀ ਗੁਰੂ ਕਲਗੀਧਰ ਪਾਤਸ਼ਾਹ ਅਤੇ ਗੁਰੂ ਖਾਲਸੇ ਪੰਥ ਦਾ ਜਸ, ਗੁਰੂ ਪਾਤਸ਼ਾਹ ਜੀ ਦੀ ਸੋਭਾ, ਮਹਾਰਾਜ ਜੀ ਦੀ ਮਹਿਮਾ ਪ੍ਰਗਟ ਹੋ ਰਹੀ ਹੈ।
ਪਇਓ ਪੰਥ ਸ਼ੁਭ ਖਾਲਸਾ, ਕਾਲੀ ਸੈਲਨ ਤੂਮ।
ਹਰ ਪਾਸੇ ਗੱਲ ਪ੍ਰਗਟ ਹੋ ਗਈ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਖਾਲਸਾ ਪੰਥ ਉਤਪੰਨ ਹੋਇਆ। ਦਸਮ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਹੈ, ਜਿਸ ਖਾਲਸੇ ਪੰਥ ਨੇ ਪਹਾੜੀਆਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਪੂਰੀ ਧੂਲ ਚਟਾਈ ਹੈ ਔਰ ਉਹਨਾਂ ਨੂੰ ਹਰਾ ਕੇ ਵਾਪਸ ਭੇਜਿਆ ਹੈ।
ਲਲਿਤ ਪਦ ਚੰਦ ਮਿਲਕਰ ਰਾਜੇ ਬਾਈ ਤਾਰਨ।
ਇਹ ਗੱਲਾਂ ਹੋ ਰਹੀਆਂ ਨੇ ਸਾਰੇ ਪਾਸੇ ਕਿ ਬਾਈ ਧਾਰ ਦੀਆਂ ਰਿਆਸਤਾਂ ਦੇ ਸਾਰੇ ਰਾਜੇ ਇਕੱਠੇ ਹੋ ਕੇ
ਪਰਜਾ ਸਹਿਤ ਸਭ ਯੋਧਾ,
ਆਪਣੀ ਪਰਜਾ ਦੇ ਸਮੇਤ, ਆਪਣੇ ਸਾਰੇ ਯੋਧਿਆਂ ਤੇ ਸੈਨਾ ਦੇ ਸਮੇਤ,
3 ਲੱਖ ਗਿਣਤੀ ਮੈਂ ਇੱਕ ਥਲ।
ਇਹਨਾਂ ਦੀ ਕੁੱਲ ਗਿਣਤੀ 3 ਲੱਖ ਸੀ। 3 ਲੱਖ ਫੌਜ ਲੈ ਕੇ 22 ਧਾਰ ਦੇ ਰਿਆਸਤਾਂ ਦੇ ਰਾਜੇ ਚੱਲੇ।
ਸਤਿਗੁਰ ਪਰ ਕਰ ਕ੍ਰੋਧਾ,
ਬੜਾ ਕ੍ਰੋਧ ਧਾਰਨ ਕਰਕੇ ਗੁਰੂ ਪਾਤਸ਼ਾਹ ਜੀ ਦੇ ਉੱਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹਮਲਾ ਕਰਕੇ ਆਏ। 3 ਲੱਖ ਫੌਜ ਆਪਣੇ ਨਾਲ ਇਕੱਠੀ ਕਰਕੇ ਲਿਆਏ ਸਨ, ਜਿਹੜੀ ਉਹਨਾਂ ਦੀ ਆਪਣੀ ਸੈਨਾ, ਉਹਦੇ ਤੋਂ ਇਲਾਵਾ ਪਰਜਾ ਦੇ ਵਿੱਚ ਜਿਹੜੀ ਛੇੜ ਹੁੰਦੀ ਹੈ, ਕਈ ਗੁੱਜਰ ਤੇ ਰੰਗੜ ਸਨ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ 3 ਲੱਖ ਬੰਦਾ ਢੋ ਕੇ ਲੈ ਕੇ ਗਏ ਸਨ।
ਕਰੀ ਟੂਕ ਅਰ ਕਰੀ ਢੋਏ ਕਰ,
ਉਹਨਾਂ ਨੂੰ ਢੋ ਕੇ ਜਦੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ, ਆਨੰਦਪੁਰ ਸਾਹਿਬ ਨੂੰ ਘੇਰਾਬੰਦੀ ਕੀਤੀ।
ਹੇਲਾ ਮਿਲ ਮਿਲ ਕਾਲਾ,
ਮਿਲ ਮਿਲ ਕੇ ਇਕੱਠਿਆਂ ਹੋ ਕੇ ਇਹਨਾਂ ਨੇ ਹਮਲੇ ਕੀਤੇ। ਇੱਕ ਵਾਰ ਨੀ, 1 ਮਹੀਨੇ ਤੋਂ ਵੱਧ ਸਮਾਂ ਇਹਨਾਂ ਨੇ ਉੱਥੇ ਬਤੀਤ ਕੀਤਾ ਔਰ ਕਈ ਵਾਰ ਗੁਰੂ ਘਰ ਤੇ ਆਨੰਦਪੁਰ ਸਾਹਿਬ ਖਾਲਸੇ ਤੇ ਹਮਲੇ ਕੀਤੇ।
ਅਲਪ ਖਾਲਸਾ ਆਨੰਦਪੁਰ ਮੈਂ,
ਉਧਰ ਸ੍ਰੀ ਆਨੰਦਪੁਰ ਸਾਹਿਬ ਚ ਥੋੜੀ ਜੀ ਗਿਣਤੀ ਦੇ ਮੁੱਠੀ ਭਰ ਸਿੰਘ ਸਨ।
ਚਾਲ ਚਾਲ ਦਰ ਠਾਲਾ,
ਇਹਨਾਂ ਪਹਾੜੀਆਂ ਦੇ ਜਿਹੜੇ ਹੱਲੇ ਨੇ, ਇੱਥੋਂ ਤੱਕ ਇਹਨਾਂ ਦੇ ਝੂਲਦੇ ਹੋਏ ਮਸਤ ਹਾਥੀਆਂ ਦੇ ਹੱਲੇ ਵੀ ਖਾਲਸੇ ਨੇ ਬੜੀ ਸੂਰਬੀਰਤਾ ਨਾਲ, ਬੜੀ ਬਹਾਦਰੀ ਨਾਲ ਚੱਲੇ ਹਨ।
ਮਰਦ ਗਰਦ ਮੈਂ ਮਿਲੇ ਜ਼ਰਦ ਮੁਖ,
ਬੜੇ ਬੜੇ ਮਰਦ ਸੂਰਮੇ ਕਹਾਉਣ ਵਾਲੇ ਮਰ ਕੇ ਮਿੱਟੀ ਵਿੱਚ ਗਰਕ ਹੋ ਗਏ ਤੇ ਜਿਨ੍ਹਾਂ ਦੇ ਮੂੰਹ ਜ਼ਰਦ ਰੂਏ ਹੋ ਗਏ ਯਾਨੀ ਕਿ ਜਿਨ੍ਹਾਂ ਦੇ ਮੂੰਹ ਤੇ ਪਿਲੱਤਣ ਛਾ ਗਈ।
ਹਰਦ ਰੰਗ ਹੋਏ ਪਾਗੇ,
ਤੇ ਬਹੁਤ ਸਾਰੇ ਸੂਰਮੇ ਜਿਹੜੇ ਸਨ ਪਹਾੜੀਆਂ ਦੇ, ਉਹਨਾਂ ਦੇ ਚਿਹਰੇ ਜਿਹੜੇ ਸਨ ਉਹ ਹਲਦੀ ਦੇ ਰੰਗ ਵਾਂਗੂ ਪੀਲੇ ਹੋ ਗਏ ਔਰ ਹਲਦੀ ਦੇ ਰੰਗ ਵਾਂਗੂ ਪੀਲੇ ਮੂੰਹ ਲੈ ਕੇ ਯਾਨੀ ਕਿ ਡਰੇ ਹੋਏ ਸਹਿਮੇ ਹੋਏ ਖਾਲਸੇ ਨਾਲ ਜੰਗ ਲੜਨ ਦੀ ਬਜਾਏ ਰਣ ਭੂਮੀ ਚੋਂ ਨੱਠ ਗਏ ਕਾਇਰ ਬਣ ਕੇ, ਗੀਦੀ ਬਣ ਕੇ।
ਦੁਰਦ ਦਰੇ ਤਨ ਕਾਵ ਦਰਦ ਪਾ,
ਉਹਨਾਂ ਦਾ ਬੜਾ ਬਲੀ ਦੁਰਦ ਹਾਥੀ, ਮਸਤ ਹਾਥੀ ਜੋ ਰਾਜਾ ਕੇਸਰੀ ਚੰਦ ਲੈ ਕੇ ਗਿਆ ਸੀ ਉਹਨੂੰ ਵੀ ਖਾਲਸੇ ਨੇ ਮਾਰ ਮੁਕਾਇਆ। ਉਲਟਾ ਉਹ ਸਿੰਘਾਂ ਨੂੰ ਮਾਰਨ ਦੀ ਬਜਾਏ ਪਹਾੜੀਆਂ ਨੂੰ, ਉਹਨਾਂ ਦੀਆਂ ਫੌਜਾਂ ਨੂੰ ਪੈਰਾਂ ਥੱਲੇ ਦਲ ਗਿਆ।
ਥੇਰੇ ਨਾ ਸਿੰਘ ਨੇ ਆਗੇ,
ਕੋਈ ਵੀ ਖਾਲਸੇ ਦੇ ਸਾਹਮਣੇ, ਸਿੰਘਾਂ ਦੇ ਸਾਹਮਣੇ ਖਲੋ ਨਹੀਂ ਸਕਿਆ, ਅੜ ਨਹੀਂ ਸਕਿਆ, ਕਿਸੇ ਚ ਹੌਸਲਾ ਨਹੀਂ ਪਿਆ ਕਿ ਖਾਲਸੇ ਦੇ ਸਾਹਮਣੇ ਖਲੋ ਕੇ ਅੜ ਸਕਣ।
ਜਿੱਤ ਕਿਤ ਕੈਤ ਮੰਦ ਗਿਰਪਤ ਅਤੀ,
ਹਰ ਪਾਸੇ ਪਹਾੜੀਆਂ ਨੂੰ ਮਾੜਾ ਕਿਹਾ ਜਾ ਰਿਹਾ, ਰਾਜਿਆਂ ਨੂੰ ਲੋਕ ਮਾੜਾ ਕਹਿ ਰਹੇ ਨੇ, ਖੋਟੀ ਮਾਤਾ ਇਹਨਾਂ ਰਾਜਿਆਂ ਦੀ, ਭੈੜੀ ਮਾਤਾ ਇਹਨਾਂ ਰਾਜਿਆਂ ਦੀ, ਇਹਨਾਂ ਨੇ ਕੀ ਲੈਣਾ ਸੀ ਗੁਰੂ ਜੀ ਦੇ ਨਾਲ ਲੜ ਕੇ, ਭਲਾ ਉੱਥੇ ਕਿਹੜੀ ਇਹਨਾਂ ਨੂੰ ਕੋਈ ਰਿਆਸਤ ਮਿਲਣੀ ਸੀ, ਕੋਈ ਰਾਜ ਮਿਲਣਾ ਸੀ, ਏਦਾਂ ਲੋਕ ਲਾਹਨਤਾਂ ਪਾਉਂਦੇ ਆ ਇਹਨਾਂ ਪਹਾੜੀ ਰਾਜਿਆਂ ਨੂੰ।
ਮਤ ਹੱਤ ਚਿੱਤ ਕੀ ਹੋਈ,
ਇਹਨਾਂ ਦੀ ਮਤ ਮਾਰੀ ਗਈ ਸੀ ਪਹਾੜੀਆਂ ਦੀ, ਜਿਹੜੇ ਗੁਰੂ ਘਰ ਤੇ ਚੜ ਕੇ ਗਏ, ਗੁਰੂ ਖਾਲਸੇ ਨਾਲ ਲੜਨ ਵਾਸਤੇ ਗਏ।
ਸਤਿਗੁਰ ਸੰਗ ਜੰਗ ਕਰ ਮੂਰਖ,
ਇਹ ਮੂਰਖ ਗੁਰੂ ਪਾਤਸ਼ਾਹ ਨਾਲ ਜਾ ਕੇ ਜੰਗ ਕਰਨ ਗਏ ਸਨ, ਜਿਨ੍ਹਾਂ ਅੱਗੇ ਦੁਨੀਆਂ ਨਿਮਦੀ ਹੈ, ਜਿਨ੍ਹਾਂ ਅੱਗੇ ਦੁਨੀਆਂ ਸੀਸ ਝੁਕਾਉਂਦੀ ਹੈ, ਇਹ ਉਹਨਾਂ ਨਾਲ ਲੜਨ ਵਾਸਤੇ ਗਏ ਸਨ, ਕਿੱਡੇ ਮੂਰਖ ਲੋਕ ਨੇ ਇਹ,
ਕਿਉਂ ਨਾ ਬਿਸੂਰੇ ਸੋਈ।
ਤੇ ਹੁਣ ਇਹਨਾਂ ਨੂੰ ਝੂਰਨਾ ਕਿਉਂ ਨਾ ਪਵੇਗਾ, ਝੂਰਨਾ ਹੀ ਪਵੇਗਾ, ਇਹਨਾਂ ਦੇ ਪੱਲੇ ਝੋਰਾ ਹੀ ਪੈਣਾ ਸੀ, ਕਿਉਂਕਿ ਗੁਰੂ ਪਾਤਸ਼ਾਹ ਨਾਲ ਲੜ ਕੇ ਇਹਨਾਂ ਨੂੰ ਸੁੱਖ ਥੋੜੀ ਮਿਲਣਾ ਸੀ, ਇਹਨਾਂ ਨੂੰ ਪਛਤਾਵਾ ਤੇ ਝੋਰਾ ਹੀ ਪ੍ਰਾਪਤ ਹੋਣਾ ਸੀ ਜਿਸ ਨਾਲ ਇਹ ਝੁਰ ਰਹੇ ਨੇ।
ਇੱਕ ਤੋਂ ਸ਼੍ਰੀ ਨਾਨਕ ਕੀ ਗਾਦੀ,
ਉਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਇਹਨਾਂ ਨੇ ਮੱਥਾ ਲਾਇਆ ਸੀ, ਉਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਹੈ।
ਖੰਡ ਦੀਪ ਜਿਨ ਜੀਤੇ,
ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ 9 ਖੰਡ ਪ੍ਰਿਥਵੀ ਜਿੱਤੀ ਹੈ। ਗੁਰੂ ਨਾਨਕ ਸਾਹਿਬ ਨੇ ਕਿਸੇ ਜੰਗ ਯੁੱਧ ਨਾਲ ਨਹੀਂ, ਆਪਣੇ ਗਿਆਨ ਨਾਲ, ਆਪਣੀ ਸ਼ਬਦ ਦੀ ਚਰਚਾ ਨਾਲ ਹੀ 9 ਖੰਡ ਪ੍ਰਿਥਵੀ ਜਿੱਤ ਲਈ। ਵੱਡੇ ਵੱਡੇ ਕਰਾਮਾਤੀ ਸਿੱਧ ਪੀਰ ਉਹਨਾਂ ਨੇ ਜਿੱਤ ਲਏ।
ਕਰਾਮਾਤ ਸਾਹਿਬ ਜਗ ਵਿਦਤੇ,
ਜੋ ਕਰਾਮਾਤਾਂ ਦੇ ਮਾਲਕ ਹੋ ਕੇ ਸਾਰੇ ਜਗਤ ਵਿੱਚ ਵਿਦਤ ਨੇ, ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹਨ।
ਪੀਰ ਮੀਰ ਤਰ ਪੀਤੇ,
ਔਰ ਵੱਡੇ ਵੱਡੇ ਪੀਰ ਔਰ ਵੱਡੇ ਵੱਡੇ ਮੀਰ ਉਹਨਾਂ ਤੋਂ ਭੈ ਪੀਤ ਹੁੰਦੇ ਨੇ, ਉਹਨਾਂ ਤੋਂ ਡਰਦੇ ਨੇ, ਸਹਿਮਦੇ ਹਨ।
ਦੁਤੀਏ ਵਿਦਤ ਕਾਲ ਕਾ ਦਰਸ਼ਨ,
ਤੇ ਉਹਨਾਂ ਦੇ ਨਾਲ ਇਹ ਲੜਨ ਗਏ, ਉਹਨਾਂ ਦੀ ਗੱਦੀ ਦੇ ਮਾਲਕ ਨਾਲ ਇਹ ਲੜਨ ਗਏ ਐਸੇ ਸਤਿਗੁਰੂ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਚੰਡ ਪ੍ਰਗਟ ਕੀਤਾ।
ਪੰਥ ਰਚਨ ਬਰ ਪਾਇਓ,
ਔਰ ਖਾਲਸੇ ਪੰਥ ਨੂੰ ਸਿਰਜਣਾ ਵਾਸਤੇ, ਪੰਥ ਦੀ ਸਾਜਨਾ ਵਾਸਤੇ ਤਿਨ੍ਹਾਂ ਨੇ ਅਕਾਲ ਪੁਰਖ ਜੀ ਪਾਸੋਂ ਵਰ ਪ੍ਰਾਪਤ ਕੀਤਾ। ਪਰਮੇਸ਼ਰ ਦੇ ਵਰ ਨਾਲ, ਅਕਾਲ ਪੁਰਖ ਦੇ ਵਰ ਨਾਲ ਖਾਲਸੇ ਪੰਥ ਨੂੰ ਸਾਜਿਆ ਹੈ।
ਹਿੰਦੂ ਧਰਮ ਜਗ ਰਾਖਣ ਕਾਰਨ,
ਹਿੰਦੂ ਧਰਮ ਦੀ ਰੱਖਿਆ ਮਹਾਰਾਜ ਜੀ ਨੇ ਕੀਤੀ, ਤਿਨ੍ਹਾਂ ਦੇ ਪਿਤਾ ਨੇ ਹਿੰਦੂ ਧਰਮ ਦੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਸ਼ਹੀਦੀ ਦਿੱਤੀ ਹੈ। ਹਿੰਦੂ ਧਰਮ ਦੀ ਰਾਖੀ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਉੱਦਮ ਕੀਤਾ ਹੈ।
ਪ੍ਰਭ ਅਵਤਾਰ ਸੁਹਾਇਓ,
ਅਵਤਾਰਾਂ ਦੇ ਅਵਤਾਰ ਨੇ, ਗੁਰੂ ਕਲਗੀਧਰ ਸਵਾਮੀ ਪਰਮੇਸ਼ਵਰ ਦਾ ਅਵਤਾਰ ਹਨ।
ਕਰੇ ਬਾਕ ਜਗ ਰਚਨ ਸੰਘਾਰਨ,
ਉਹ ਆਪਣੇ ਵਾਕਾਂ ਨਾਲ, ਆਪਣਿਆਂ ਬਚਨਾਂ ਨਾਲ ਜਗਤ ਦੀ ਸਿਰਜਣਾ ਕਰ ਸਕਦੇ ਨੇ, ਔਰ ਆਪਣੇ ਬਚਨ ਨਾਲ ਹੀ ਸਾਰੇ ਜਗਤ ਦਾ ਸੰਘਾਰ ਕਰ ਸਕਦੇ। ਇੱਕ ਬਚਨ ਨਾਲ ਜਗਤ ਸਿਰਜ ਸਕਦੇ ਨੇ, ਔਰ ਇੱਕੋ ਬਚਨ ਦੇ ਨਾਲ ਸਾਰੇ ਸੰਸਾਰ ਨੂੰ ਸੰਘਾਰ ਸਕਦੇ ਹਨ।
ਕਿਮ ਸਮਰੱਥ ਜਿਨ ਕੇਰੀ,
ਕੌਣ ਹੈ ਜਿਹੜਾ ਉਹਨਾਂ ਦੇ ਸਨਮੁਖ ਸਮਰੱਥ ਹੋ ਕੇ ਉਹਨਾਂ ਦੇ ਸਾਹਮਣੇ ਆ ਸਕੇ।
ਵਰਤੇ ਤਉ ਮਾਨਵੀ ਲੀਲਾ,
ਪਰ ਫਿਰ ਵੀ ਦੀਨ ਦਿਆਲ ਸਤਿਗੁਰੂ ਐਸੇ ਕਿਰਪਾਲੂ ਨੇ ਕਿ ਉਹ ਮਾਨਵੀ ਲੀਲਾ ਧਾਰਨ ਕਰਕੇ ਜਗਤ ਦੇ ਵਿੱਚ ਵਿਚਰ ਰਹੇ ਨੇ। ਹੈਣ ਪਾਰ ਬ੍ਰਹਮ ਪਰਮੇਸ਼ਵਰ ਸਵਰੂਪ, ਪਰ ਫਿਰ ਵੀ ਮਾਨਵੀ ਲੀਲਾ ਦਾ ਠਾਠ ਰਚਿਆ। ਚਾਹੁਣ ਤਾਂ ਇੱਕ ਬਚਨ ਨਾਲ ਸਾਰਿਆਂ ਨੂੰ ਮਾਰ ਸਕਦੇ ਸਨ, ਇੱਕ ਬਚਨ ਕਰਕੇ ਸਾਰਿਆਂ ਨੂੰ ਖਤਮ ਕਰ ਸਕਦੇ ਸਨ, ਪਰ ਫਿਰ ਵੀ ਉਹ ਮਾਨਵੀ ਲੀਲਾ ਦਾ ਠਾਠ ਸੰਸਾਰ ਦੇ ਵਿੱਚ ਰਚ ਰਹੇ ਨੇ।
ਮੂਰਖ ਲਕੇ ਕੁਫੇਰੀ,
ਜਿਹੜੇ ਮੂਰਖ ਨੇ, ਕੋਝੀ ਮਤ ਵਾਲੇ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ।
ਤੁਰਕਨ ਸੰਗ ਵਿਰੋਧ ਜਿਨੋ ਕੋ,
ਕਲਗੀਧਰ ਪਾਤਸ਼ਾਹ ਦੇ ਸਮੇਂ ਦੀ ਸਰਕਾਰ, ਜੋ ਜ਼ਾਲਮਾਂ ਦੀ, ਜਰਵਾਣਿਆਂ ਦੀ ਸਰਕਾਰ ਹੈ ਮੁਗਲਾਂ ਦੀ, ਉਹਨਾਂ ਦੇ ਖਿਲਾਫ ਮਹਾਰਾਜ ਜੀ ਨੇ ਮੁਹਿੰਮ ਸ਼ੁਰੂ ਕੀਤੀ ਹੈ।
ਨੈ ਸਮਝੇ ਮਤ ਮੰਦੇ,
ਇਹ ਮਾੜੀ ਮਤ ਵਾਲੇ ਪਹਾੜੀ ਰਾਜੇ ਉਹਨਾਂ ਦੇ ਉਸ ਭੇਦ ਨੂੰ ਸਮਝ ਨਹੀਂ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਜਿਹੜੀ ਇਹ ਫੌਜ ਤਿਆਰ ਕੀਤੀ ਹੈ, ਖਾਲਸਾ ਸਾਜਿਆ, ਉਹ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਸਾਜਿਆ। ਸਮੇਂ ਦੀ ਸਰਕਾਰ, ਜੋ ਔਰੰਗਜ਼ੇਬ ਬਾਦਸ਼ਾਹ ਉਸ ਵੇਲੇ ਜ਼ੁਲਮ ਕਰ ਰਿਹਾ, ਉਹਦੇ ਖਿਲਾਫ ਸਾਜਿਆ। ਪਰ ਇਹ ਮੂਰਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਭੇਦ ਨੂੰ, ਮਹਾਰਾਜ ਜੀ ਦੇ ਇਸ ਰਹੱਸ ਨੂੰ ਨਹੀਂ ਸਮਝ ਸਕੇ।
ਸ਼ਰਨ ਗੈਤ ਸੁਖ ਲੈਤ ਚੈਤ ਚਿਤ,
ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਜਾ ਕੇ ਸਤਿਗੁਰਾਂ ਦੀ ਸ਼ਰਨ ਚ ਪੈਂਦੇ, ਜੇ ਸ਼ਰਨ ਚ ਪੈਂਦੇ ਤਾਂ ਇਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ, ਇਹਨਾਂ ਦਾ ਜੁਗਾਂ ਤਾਂ ਹੀ ਸੰਸਾਰ ਦੇ ਵਿੱਚ ਸੁਜਸ ਹੁੰਦਾ, ਸੋਭਾ ਹੁੰਦੀ।
ਦੇ ਦਵੈ ਲੋਕ ਅਨੰਦੇ,
ਕੇਵਲ ਇਸ ਲੋਕ ਦਾ ਹੀ ਨਹੀਂ, ਸਤਿਗੁਰੂ ਜੀ ਇਹਨਾਂ ਦਾ ਪਰਲੋਕ ਵੀ ਸਵਾਰ ਦਿੰਦੇ, ਇਸ ਲੋਕ ਦਾ ਆਨੰਦ ਨਾਲ ਹੀ ਪਰਲੋਕ ਜੇ ਵੀ ਇਹਨਾਂ ਨੂੰ ਆਨੰਦ ਪ੍ਰਦਾਨ ਕਰਦੇ, ਐਸੇ ਦਿਆਲੂ ਹਨ।
ਕਹਾਂ ਕਰੇ ਜੇ ਪਾਲ ਭਾਗ ਨੇ,
ਪਰ ਕੀ ਕਰਨੇ ਰਾਜੇ ਪਹਾੜੀ, ਇਹਨਾਂ ਦੇ ਭਾਗ ਹੀ ਮਾੜੇ ਸਨ, ਮੱਥੇ ਦੇ ਜੇ ਭਾਗ ਹੀ ਚੰਗੇ ਨਹੀਂ ਸਨ, ਮਾੜੇ ਭਾਗ ਸਨ, ਤੇ ਕਿਵੇਂ ਸਤਿਗੁਰਾਂ ਦੀ ਸ਼ਰਨ ਪੈਂਦੇ, ਕਿਵੇਂ ਉਹਨਾਂ ਦੀ ਸ਼ਰਨ ਪੈ ਕੇ ਉਹਨਾਂ ਦਾ ਭੇਦ ਸਮਝਦੇ।
ਯੁਗ ਲੋਕਨ ਦੁੱਖ ਪਾਵੇ,
ਹੁਣ ਇਹਨਾਂ ਨੂੰ ਦੋਹਾਂ ਜਹਾਨਾਂ ਚ ਦੁੱਖ ਭੋਗਣਾ ਪੈਣਾ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਦੋਹਾਂ ਜਹਾਨਾਂ ਦੇ ਵਿੱਚ ਇਹਨਾਂ ਨੂੰ ਦੁੱਖ ਭੋਗਣਾ ਪੈਣਾ। ਸਤਿਗੁਰਾਂ ਨਾਲ ਮੱਥਾ ਲਾ ਕੇ ਇਹਨਾਂ ਨੇ ਆਪਣਾ ਹਾਲਤ ਵੀ ਗਵਾ ਲਿਆ ਤੇ ਪਲਤ ਵੀ ਗਵਾ ਲਿਆ।
ਇਹਾਂ ਰਾਜ ਮੈਂ ਦੁੰਦ ਭਰੇ ਨਿਤ,
ਇੱਥੇ ਇਹਨਾਂ ਦੇ ਰਾਜ ਵਿੱਚ ਵੀ ਨਿਤ ਦੁੰਦ ਪਿਆ ਰਹੇਗਾ।
ਮਰ ਮਰ ਨਰਕ ਸਿਧਾਵੇ,
ਔਰ ਮਰਨ ਤੋਂ ਬਾਅਦ ਵੀ ਇਹਨਾਂ ਨੂੰ ਨਰਕਗਾਮੀ ਹੋਣਾ ਪੈਣਾ, ਨਰਕਾਂ ਵਿੱਚ ਇਹਨਾਂ ਨੂੰ ਜਾ ਕੇ ਗੋਤੇ ਖਾਣੇ ਪੈਣੇ ਹਨ।
ਧੰਨ ਗੁਰੂ ਚੌ ਬਰਨ ਰੰਕ ਜੇ ਦੇ,
ਧੰਨ ਹਨ ਸਤਿਗੁਰੂ ਕਲਗੀਧਰ, ਧੰਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹੜੇ ਚੌ ਵਰਨਾਂ ਦੇ ਲੋਕਾਂ ਨੂੰ ਇੱਕ ਸਮਾਨ ਦਾਨ ਦੇਣ ਵਾਲੇ ਦਾਤੇ ਹਨ।
ਦੇ ਅੰਮ੍ਰਿਤ ਕੀਏ ਜੋਧੇ,
ਜਿਹਨਾਂ ਨੇ ਚੌ ਵਰਨਾਂ ਦੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਯੋਧੇ ਬਣਾਇਆ, ਸੂਰਵੀਰ ਬਣਾਇਆ, ਬਹਾਦਰ ਬਣਾਇਆ, ਚੌ ਵਰਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਖਾਲਸਾ ਸਾਜਿਆ।
ਜਗਤ ਵਿਖੇ ਜਸ ਜੁੱਤ ਸੁਖ ਭੋਗੇ,
ਔਰ ਜਿਹਨਾਂ ਨੂੰ ਉਹਨਾਂ ਨੇ ਖਾਲਸਾ ਬਣਾਇਆ, ਜਿਹੜੇ ਉਹਨਾਂ ਕੋਲੋਂ ਖੰਡੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਹੋਏ ਨੇ। ਮਹਾਰਾਜ ਜੀ ਦੇ ਸਿੰਘ ਇਹ ਲੋਕ ਗੱਲਾਂ ਕਰ ਰਹੇ ਨੇ, ਸਿੱਖ ਗੱਲਾਂ ਕਰ ਰਹੇ ਨੇ, ਕਹਿੰਦੇ ਉਹਨਾਂ ਨੂੰ ਇਸ ਲੋਕ ਦੇ ਵਿੱਚ ਸੁੱਖ ਪ੍ਰਾਪਤ ਹੋਣਾ, ਇਸ ਜਗਤ ਦੇ ਵਿੱਚ ਵੀ ਜਸ ਪ੍ਰਾਪਤ ਹੋਣਾ।
ਇਤ ਪਰ ਲੋਕ ਔਰ ਬੋਧੇ,
ਔਰ ਉਹਨਾਂ ਨੂੰ ਅੱਗੇ ਪਰਲੋਕ ਵਿੱਚ ਵੀ ਸੁੱਖ ਮਿਲਣਾ, ਅੱਗੇ ਜਹਾਨ ਵਿੱਚ ਪਰਲੋਕ ਵਿੱਚ ਵੀ ਉਹ ਸੁਖੀ ਹੋਣਗੇ।
ਭੀਮ ਚੰਦ ਦੁੱਖ ਪਾਏ ਵਡੇਰਾ,
ਏਦਾਂ ਇਹ ਚਰਚਾ ਹੋ ਰਹੀ ਆ ਘਰ ਘਰ ਚ, ਇਹ ਗੱਲਾਂ ਹੋ ਰਹੀਆਂ ਨੇ ਘਰ ਘਰ ਵਿੱਚ। ਇਧਰ ਰਾਜਾ ਭੀਮ ਚੰਦ ਆਪਣੇ ਮਹਿਲ ਵਿੱਚ ਬੈਠਾ ਬੜਾ ਦੁਖੀ ਹੈ, ਬੜਾ ਡਾਢਾ ਦੁਖੀ ਹੈ।
ਨਿਜ ਪ੍ਰਧਾਨ ਪਠਾਏ,
ਇਹਦੇ ਜਿਹੜੇ ਆਪਣੇ ਪ੍ਰਧਾਨ ਵਜ਼ੀਰ ਸਨ ਇਹਨੇ ਉਹ ਭੇਜੇ,
ਯਾ ਗਜ ਬਹੁਤ ਮੋਲ ਕੇ ਲੈ ਕਰ,
ਜਿਹੜੇ ਇਹਦੇ ਪ੍ਰਧਾਨ ਵਜ਼ੀਰ ਸੀ ਭੀਮ ਚੰਦ ਦੇ, ਉਹਨਾਂ ਨੂੰ ਭੇਜਿਆ। ਕੀ ਦੇ ਕੇ? ਬੜੇ ਬੜੇ ਕੀਮਤੀ ਹਾਥੀ, ਘੋੜੇ, ਔਰ ਬਹੁਤ ਪ੍ਰਕਾਰ ਦੀਆਂ ਸੋਹਣੀਆਂ ਪਿਟਾਵਾਂ ਉਹ ਦੇ ਕੇ।
ਤੁਰਕਨ ਹਿਤ ਸਮੁਦਾਏ,
ਮਲੇਛਾਂ ਵਾਸਤੇ, ਤੁਰਕਾਂ ਵਾਸਤੇ ਤੋਹਫੇ ਭੇਜੇ, ਤੁਰਕਾਂ ਨੂੰ ਖੁਸ਼ ਕਰਨ ਵਾਸਤੇ ਮਲੇਛਾਂ ਨੂੰ ਇਹ ਵਸਤੂਆਂ ਭੇਜੀਆਂ ਰਾਜੇ ਭੀਮ ਚੰਦ ਨੇ।
ਕੰਚਨ ਰਜਤ ਕਰੇ ਜਿਨ ਹੋਦਾ,
ਹਾਥੀ ਭੇਜੇ ਤੇ ਜਿਨ੍ਹਾਂ ਹਾਥੀਆਂ ਦੇ ਉੱਤੇ ਸੋਨੇ ਤੇ ਚਾਂਦੀ ਦੇ ਹੌਦੇ ਪਾਏ ਹੋਏ ਨੇ।
ਤਿਮਈ ਜ਼ੀਨ ਬਣਾਏ,
ਘੋੜੇ ਭੇਜੇ ਨੇ ਤੁਰਕਾਂ ਦੀ ਖੁਸ਼ਾਮਦ ਕਰਨ ਵਾਸਤੇ, ਔਰ ਉਹਨਾਂ ਘੋੜਿਆਂ ਦੇ ਉੱਤੇ ਵੀ ਸੋਨੇ ਚਾਂਦੀ ਦੀਆਂ ਕਾਠੀਆਂ ਪਾਈਆਂ ਹੋਈਆਂ ਨੇ।
ਵਸਤ ਅਨੂਠੀ ਅਪਰ ਸਕੇਲੀ,
ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਅਨੂਠੀਆਂ ਵਸਤੂਆਂ, ਬੜੀਆਂ ਕੀਮਤੀ ਵਸਤੂਆਂ ਇਕੱਠੀਆਂ ਕਰਕੇ।
ਧਨ ਗਨ ਸੰਗ ਪਠਾਏ,
ਬਹੁਤ ਸਾਰੀਆਂ ਥਾਲਾਂ ਰਕੇਬਾਂ ਭਰ ਕੇ ਧਨ ਦੇ ਨਾਲ, ਅਸ਼ਰਫੀਆਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਆਪਣੇ ਵਜ਼ੀਰਾਂ ਦੇ ਹੱਥ ਭੇਜੀਆਂ। ਕਿੱਥੇ ਭੇਜੀਆਂ ਦੱਸਦੇ ਨੇ?
ਸਰਹੰਦ ਕੋ ਸੂਬਾ ਬਲ ਭਾਰੀ,
ਬਾਵਨੀ ਸਰਹੰਦ ਦਾ ਪਾਪੀ ਸੂਬਾ ਵਜੀਦਾ ਜਿਹਦਾ ਨਾਂ ਹੈ ਵਜ਼ੀਰ ਖਾਨ, ਉਹਦੇ ਕੋਲੇ ਸਾਰੀਆਂ ਚੀਜ਼ਾਂ ਭੇਜੀਆਂ ਹਨ।
ਖਾਨ ਵਜ਼ੀਰ ਜਿਸ ਨਾਮੋ,
ਇਹ ਬੜਾ ਬਲੀ ਰਾਜਾ ਪੰਜਾਬ ਦਾ, ਤਕਰੀਬਨ ਉਸ ਵੇਲੇ ਕਹਿ ਸਕਦੇ ਹਾਂ ਇਸ ਇਲਾਕੇ ਦਾ ਵੱਡਾ ਗਵਰਨਰ ਹੈ, ਨਵਾਬ ਹੈ ਵਜ਼ੀਰ ਖਾਨ ਇਹਦਾ ਨਾਮ ਹੈ। ਇਹਦੇ ਕੋਲ ਰਾਜੇ ਭੀਮ ਚੰਦ ਨੇ ਇਹ ਸਾਰੀਆਂ ਚੀਜ਼ਾਂ ਵਸਤੂਆਂ ਪਿਟਾਵਾਂ ਆਪਣੇ ਵਜ਼ੀਰਾਂ ਦੇ ਹੱਥੀਂ ਭੇਜੀਆਂ ਹਨ।
ਤਿਸ ਟਿਗ ਰਿਸ਼ਵਤ ਪੱਠੀ ਬਿਨੈ ਕਰ,
ਕਹਿਣ ਨੂੰ ਇਹ ਤੋਹਫੇ ਨੇ, ਕਹਿਣ ਨੂੰ ਇਹ ਗਿਫਟ ਨੇ ਵੀ ਅਸੀਂ ਤਾਂ ਗਿਫਟ ਭੇਜਿਆ, ਪਰ ਅਸਲੀਅਤ ਵਿੱਚ ਵਾਸਤਵਿਕ ਰੂਪ ਦੇ ਵਿੱਚ ਇਹ ਸਾਰੀ ਰਿਸ਼ਵਤ ਹੈ ਜੋ ਵਜ਼ੀਰ ਖਾਨ ਨੂੰ ਖੁਸ਼ ਕਰਨ ਵਾਸਤੇ ਭੇਜੀ ਗਈ ਹੈ।
ਹਮ ਕੋ ਲਖੋ ਗੁਲਾਮੂ,
ਔਰ ਇਹ ਰਿਸ਼ਵਤ ਦੇ ਕੇ, ਕਿਉਂਕਿ ਗਿਫਟ ਕਹਿ ਕੇ ਰਿਸ਼ਵਤ ਲਈ ਜਾਣ ਦਾ ਸੁਭਾਅ ਹਿੰਦੁਸਤਾਨ ਵਿੱਚ ਅੱਜ ਦਾ ਨਹੀਂ ਹੈ, ਕਾਫੀ ਪੁਰਾਣੇ ਵੇਲੇ ਦਾ ਚੱਲਦਾ ਆ ਰਿਹਾ। ਉਹ ਜਿਹੜਾ ਬੀਜ ਹੈ ਨਾ, ਉਹ ਅੱਗੇ ਅੱਗੇ ਪਨਪਦਾ ਰਹਿੰਦਾ ਹੈ। ਔਰੰਗਜ਼ੇਬ ਦੀ ਬਿਰਤੀ ਵਾਲੇ ਲੋਕ ਵੀ ਰਹਿੰਦੇ ਆ ਸੰਸਾਰ ਚ, ਰਾਵਣ ਦੀ ਬਿਰਤੀ ਵਾਲੇ ਵੀ ਲੋਕ ਰਹਿੰਦੇ ਆ ਸੰਸਾਰ ਵਿੱਚ, ਪਰ ਦੂਜੇ ਪਾਸੇ ਧਰਮੀ ਪੁਰਸ਼ਾਂ ਦੀ ਬਿਰਤੀ ਵਾਲੇ ਵੀ ਲੋਕ ਸੰਸਾਰ ਚ ਰਹਿੰਦੇ ਹਨ। ਤੋ ਇਸ ਪ੍ਰਕਾਰ ਨਾਲ ਗਿਫਟ ਕਹਿ ਕੇ ਭੇਜਿਆ ਜੀ, ਇਹ ਤੋਹਫੇ ਨੇ ਤੁਹਾਡੇ ਵਾਸਤੇ, ਅਸੀਂ ਤੁਹਾਨੂੰ ਭੇਟ ਕਰ ਰਹੇ ਹਾਂ। ਅਸਲੀਅਤ ਵਿੱਚ ਇਹ ਸਾਰੀ ਰਿਸ਼ਵਤ ਸੀ। ਰਿਸ਼ਵਤ ਦੇ ਕੇ ਵਜ਼ੀਰਾਂ ਨੂੰ ਇਹ ਕਹਿ ਕੇ ਭੇਜਿਆ, ਇਹ ਵਜ਼ੀਰ ਸੂਬੇ ਸਰਹੰਦ ਕੋਲ ਆ ਕੇ ਕਹਿੰਦੇ ਨੇ ਕਿ ਜੇ ਰਾਜਾ ਭੀਮ ਚੰਦ ਆਖਦਾ ਉਹਦੇ ਨਾਲ ਬਾਕੀ ਜਿੰਨੇ ਪਹਾੜੀ ਰਾਜੇ ਨੇ ਉਹ ਕਹਿੰਦੇ ਜੀ ਅਸੀਂ ਤੁਹਾਡੇ ਮੁੱਲ ਖਰੀਦੇ ਗੁਲਾਮ ਹਾਂ, ਅਸੀਂ ਤੁਹਾਡੇ ਗੁਲਾਮ ਹਾਂ।
ਗੁਰ ਗੋਬਿੰਦ ਸਿੰਘ ਬਲੀ ਪਇਓ,
ਸਾਡੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਬਲੀ ਹੋ ਗਏ ਨੇ, ਜਿਨ੍ਹਾਂ ਦਾ ਗੁਲਾਮ ਬਣਨਾ ਚਾਹੀਦਾ, ਜਿਨ੍ਹਾਂ ਦਾ ਗੁਲਾਮ ਬਣ ਕੇ ਲੋਕ ਪ੍ਰਲੋਕ ਸਵਰਦਾ ਉਹਨਾਂ ਨਾਲ ਵੈਰ ਪਾਈ ਬੈਠੇ ਨੇ ਮਾੜੇ ਭਾਗਾਂ ਵਾਲੇ, ਤੇ ਜਿਨ੍ਹਾਂ ਨਾਲ ਟੱਕਰ ਲੈਣੀ ਚਾਹੀਦੀ ਸੀ, ਜਿਨ੍ਹਾਂ ਜਰਵਾਣਿਆਂ ਨੂੰ ਸੋਧੇ ਲਾਉਣੇ ਚਾਹੀਦੇ ਸਨ, ਉਹਨਾਂ ਅੱਗੇ ਆਪਣੇ ਧੀਆਂ ਦੇ ਡੋਲੇ ਭੇਟ ਕਰਕੇ ਮਿਲਦੇ ਆ। ਰਾਜਾ ਭੀਮ ਚੰਦ ਦਾ ਵਜ਼ੀਰ ਕਹਿ ਰਿਹਾ ਰਾਜੇ ਭੀਮ ਚੰਦ ਵੱਲੋਂ, ਕਹਿੰਦਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਤੇ ਬਲੀ ਹੋ ਗਏ ਨੇ, ਉਹ ਸਾਡੇ ਤੇ ਭਾਰੂ ਹੋ ਗਏ ਨੇ।
ਦਿਨ ਪ੍ਰਤ ਸਿੰਘ ਵਧਾਏ,
ਦਿਨ ਪ੍ਰਤੀ ਦਿਨ ਉਹਨਾਂ ਦੇ ਸਿੰਘਾਂ ਦੀ ਗਿਣਤੀ ਵੱਧ ਰਹੀ ਹੈ, ਉਹਨਾਂ ਦੇ ਸਿੰਘਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ।
ਤੂੰ ਨਜ਼ਦੀਕ ਸੋ ਲਰੇ ਇੱਕ ਦਿਨ,
ਆਨੰਦਪੁਰ ਸਾਹਿਬ ਤੇਰੇ ਤੋਂ ਕਿੰਨੀ ਕੁ ਦੂਰ ਹੈ? ਸਰਹੰਦ ਤੋਂ ਕੋਈ ਬਹੁਤਾ ਫਰਕ ਨਹੀਂ ਹੈ, ਆਨੰਦਪੁਰ ਸਾਹਿਬ ਤੇਰੇ ਤੋਂ ਕਿੰਨੀ ਕੁ ਦੂਰ ਹੈ? ਅੱਜ ਜੋ ਸਾਡੇ ਨਾਲ ਲੜਦੇ ਨੇ ਉਹ ਦਿਨ ਦੂਰ ਨਹੀਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਹੇ ਸੂਬਾ ਸਰਹੰਦ ਤੇਰੇ ਨਾਲ ਵੀ ਆ ਕੇ ਲੜਨਗੇ, ਤੇਰੇ ਨਾਲ ਆ ਕੇ ਇੱਥੇ ਜੰਗ ਕਰਨਗੇ, ਉਹ ਦਿਨ ਦੂਰ ਨਹੀਂ।
ਜਬ ਹਮਲੇ ਹਰਾਏ,
ਜਦੋਂ ਅਸੀਂ ਉਹਨਾਂ ਨੂੰ ਹਰਾ ਲਵਾਂਗੇ ਜੰਗ ਦੇ ਮੈਦਾਨ ਵਿੱਚ।
ਅਬ ਤੋ ਸੁਗਮ ਯਤਨ ਕਰੋ,
ਤਾਂ ਗੱਲ ਸਵਰ ਸਕਦੀ ਹੈ, ਪਰ ਜੇ ਉਹ ਸਾਨੂੰ ਹਰਾ ਕੇ ਫਿਰ ਉਹਨਾਂ ਨੇ ਸਿੱਧਾ ਮੁੱਖ ਤੇਰੇ ਵੱਲ ਹੀ ਕਰਨਾ ਸੂਬਾ ਸਰਹੰਦ, ਕਿਉਂਕਿ ਤੂੰ ਉਹਨਾਂ ਦੇ ਨੇੜੇ ਹੈ, ਉਹਨਾਂ ਨੇ ਫਿਰ ਤੇਰੇ ਤੇ ਹਾ ਕੇ ਹਮਲਾ ਕਰਨਾ। ਹੁਣ ਤਾਂ ਸੌਖਾ ਹੈ ਉਹਨਾਂ ਨੂੰ ਕਾਬੂ ਕਰਨਾ, ਹਾਲੇ ਸੌਖੇ ਢੰਗ ਨਾਲ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਹਮ ਸੰਗ ਹੋਏ ਲਰੀ ਜੈ,
ਇਹ ਸੂਬਾ ਸਰਹੰਦ ਤੂੰ ਆਪਣੀ ਫੌਜ ਲੈ ਕੇ ਆ ਔਰ ਸਾਡੇ ਨਾਲ ਰਲ ਕੇ ਆ ਤੇ ਆਪਾਂ ਇਕੱਠੇ ਹੋ ਕੇ ਉਹਨਾਂ ਨਾਲ ਜੰਗ ਕਰੀਏ, ਕਿਉਂਕਿ ਹੁਣ ਸੌਖਾ ਤਰੀਕਾ ਹੈ, ਹੁਣ ਸੁਗਮ ਤਰੀਕੇ ਨਾਲ ਉਹਨਾਂ ਨਾਲ ਲੜ ਕੇ ਕਾਬੂ ਕੀਤਾ ਜਾ ਸਕਦਾ ਹੈ। ਤੂੰ ਆਪਣੀਆਂ ਫੌਜਾਂ ਲਿਆ ਤਾਂ ਜੋ ਆਪਾਂ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਲੜੀਏ।
ਚੌਂ ਦਿਸ਼ ਤੇ ਰੋਕੇ ਬਲ ਦੇ ਕਰ,
ਚਾਰਾਂ ਦਿਸ਼ਾਵਾਂ ਤੋਂ ਉਹਨਾਂ ਨੂੰ ਬਲ ਦੇ ਕੇ ਅਸੀਂ ਰੋਕਾਂਗੇ।
ਆਨੰਦਪੁਰ ਛੁੱਟ ਵੀ ਜੈ,
ਔਰ ਸ੍ਰੀ ਆਨੰਦਪੁਰ ਸਾਹਿਬ ਉਹਨਾਂ ਕੋਲੋਂ ਛੁਡਾਉਣਾ ਸਾਡੇ ਲਈ ਅਤਿ ਜ਼ਰੂਰੀ ਹੈ ਸੂਬਾ ਸਰਹੰਦ, ਕਿਉਂਕਿ ਜੇ ਨਾ ਛੁਡਾਇਆ ਉਹਨਾਂ ਉਹ ਦਿਨ ਦੂਰ ਨਹੀਂ ਜਦੋਂ ਸਰਹੰਦ ਦੀ ਧਰਤੀ ਤੇ ਆ ਕੇ ਉਹਨਾਂ ਨੇ ਨਿਸ਼ਾਨ ਸਾਹਿਬ ਚਲਾ ਦੇਣੇ। ਉਹ ਦਿਨ ਦੂਰ ਨਹੀਂ ਜੇ ਤੁਸੀਂ ਇਹਨਾਂ ਨੂੰ ਕਾਬੂ ਨਾ ਕੀਤਾ ਕਿ ਉਹਨਾਂ ਨੇ ਆ ਕੇ ਸਰਹੰਦ ਤੇ ਆਪਣਾ ਨਿਸ਼ਾਨ ਚਲਾ ਦੇਣਾ। ਇਹ ਬਾਤਾਂ ਭਾਵੇਂ ਰਾਜਾ ਭੀਮ ਚੰਦ ਉੱਤੋਂ ਉੱਤੋਂ ਕਹਿ ਰਿਹਾ, ਵਜ਼ੀਰ ਖਾਨ ਨੂੰ ਅੱਗ ਲਾਉਣ ਵਾਸਤੇ ਕਹਿ ਰਿਹਾ, ਪਰ ਅਸਲੀਅਤ ਇਹੀ ਹੈ, ਭੁੱਲ ਭੁਲੇਖੇ ਉਹਦੇ ਮੂੰਹ ਤੋਂ ਉਹ ਬੋਲ ਨਿਕਲ ਰਹੇ ਨੇ ਜਿਹੜੇ ਆਉਣ ਵਾਲੇ ਸਮੇਂ ਚ ਖਾਲਸੇ ਨੇ ਵਾਕਈ ਸੱਚ ਕਰਕੇ ਵਿਖਾਉਣੇ ਹਨ। ਹਾਂਜੀ,
ਆਗੇ ਸ਼ਾਹ ਚਮੂ ਕੁਛ ਆਈ,
ਕਹਿਣ ਲੱਗਾ ਜੀ ਅੱਗੇ ਬਾਦਸ਼ਾਹ ਦੀਆਂ ਕੁਝ ਫੌਜਾਂ ਆਈਆਂ ਸਨ, ਬਾਦਸ਼ਾਹ ਦੀ ਕੋਈ ਸੈਨਾ ਦੀ ਟੁਕੜੀ ਦਿੱਲੀਓ ਆਈ ਸੀ।
ਦੁਇ ਉਮਰਾਵ ਪਠਾਏ,
ਦੋ ਉਮਰਾਵ ਬਾਦਸ਼ਾਹ ਦੀ ਉਸ ਫੌਜ ਦੇ ਨਾਲ ਚੱਲ ਕੇ ਆਏ ਸਨ।
ਪੈਂਡ ਖਾਨ ਕੋ ਕਾਤ ਕੀ ਨਰਣ,
ਉਹਨਾਂ ਵਿੱਚੋਂ ਇੱਕ ਪੈਂਡੇ ਖਾਂ ਸੀ, ਉਸ ਪੈਂਡੇ ਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੰਗ ਦੇ ਮੈਦਾਨ ਵਿੱਚ ਮਾਰ ਦਿੱਤਾ।
ਦੀਨਾ ਬੇਗ ਪਲਾਏ,
ਔਰ ਦੂਸਰਾ ਜਿਹੜਾ ਉਹਦਾ ਜਰਨੈਲ ਸੀ ਦੀਨਾ ਬੇਗ, ਉਹ ਜ਼ਖਮੀ ਹਾਲਤ ਵਿੱਚ ਵਾਪਸ ਪਰਤਿਆ ਹੈ।
ਉਦਮ ਕਰੋ ਹਮੋ ਲੱਖ ਆਪਣੇ,
ਹੇ ਵਜ਼ੀਰ ਖਾਨ ਸੂਬਾ ਸਰਹੰਦ ਤੈਨੂੰ ਉਦਮ ਕਰਨਾ ਚਾਹੀਦਾ, ਤੈਨੂੰ ਪੁਰਸ਼ਾਰਥ ਕਰਨਾ ਚਾਹੀਦਾ, ਅਸੀਂ ਤੇਰੇ ਆਪਣੇ ਹਾਂ, ਅਸੀਂ ਤੇਰੇ ਬਗਾਨੇ ਨਹੀਂ, ਅਸੀਂ ਤੇਰਾ ਫਾਇਦਾ ਸੋਚਣ ਵਾਲੇ ਤੇਰੇ ਆਪਣੇ ਹਾਂ।
ਅਬ ਜੇ ਬਨੋ ਸਹਾਈ,
ਜੇਕਰ ਹੁਣ ਤੂੰ ਸਾਡੀ ਸਹਾਇਤਾ ਕਰੇ, ਹੁਣ ਤੂੰ ਸਾਡਾ ਮਦਦਗਾਰ ਹੋਵੇਂ।
ਦਲ ਗਨ ਕੋ ਸਕੇਲ ਚੱਲ ਆਵੋ,
ਤੇ ਆਪਣਾ ਸਾਰਾ ਦਲ ਆਪਣੀਆਂ ਸਾਰੀਆਂ ਫੌਜਾਂ ਇਕੱਠੀਆਂ ਕਰਕੇ ਸਾਡੇ ਕੋਲ ਆ ਜਾ।
ਕਰੇ ਕਾਜ ਸਹਿ ਸਾਈ,
ਆਪਾਂ ਇਹ ਕੰਮ ਬੜੀ ਛੇਤੀ ਨਾਲ ਕਰ ਲਈਏ, ਜਿੰਨਾ ਛੇਤੀ ਕਰਾਂਗੇ ਓਨਾ ਹੀ ਇਹ ਕੰਮ ਸਾਡੇ ਲਈ ਲਾਹੇਵੰਦ ਹੋਵੇਗਾ।
ਇੱਕ ਤੋਂ ਹਮ ਪਰ ਹੋਏ ਉਪਕਾਰਾ,
ਇੱਕ ਤਾਂ ਹੇ ਵਜ਼ੀਰ ਖਾਨ ਤੇਰਾ ਸਾਡੇ ਤੇ ਉਪਕਾਰ ਹੋਵੇਗਾ, तेरा यह बड़ा वड्डा एहसान होवेगा साडे ते जे तू गुरु गोबिंद सिंह साहब नू आनंदपुर साहब तो कढ देवे।
दुतीए शत्रु तुम्हारा,
ते दूजा गुरु जी तेरे शत्रु ने, वो तेरे भी दुश्मन ने, वो कल्ले साडे दुश्मन नहीं, वो तेरे भी दुश्मन हैं।
क्यों नचिंत तुम जानो नाइन,
क्यों नश्चिंत होके बैठा है वजीर खान, तू क्यों नहीं जानदा गुरु गोबिंद सिंह साहब नू भी वो तेरे दुश्मन हैं।
बिगड़े कारज पारा,
क्योंकि तेरा बड़ा वड्डा कारज बिगड़ेगा जे तू हुण भी अखां ना खोलियां, हुण भी सुचेत ना होया।
इते आदक कै पट्टो सिरंद को,
एदा राजे भीम चंद ने बहुत सारियां बातां कह सुन के अपने वजीरां नू खिलता दे के बड़े बड़े इनाम दे करके वजीर खान नू पिटावा भेट करन लई भेजियां।
दिल्ली तथा पठाए,
और इसे तरह दिल्ली भी सूबेदार जिहड़ा दिल्ली दा सूबा सी नवाब सी उहदे कोल, इधर वजीर खान कोल, उधर दिल्ली भी बड़े बड़े कीमती तोहफे दे के, पिटावा दे के, बड़े बड़े कीमती हाथी घोड़े दे के अपने कुछ वजीर दिल्ली भी भेजे भी उथे जाके भी वो पुकार करन।
बड़ प्रधान पट्टो दिश दक्षण,
और एक वजीर जेड़ा सब तो वड्डा वजीर सी ओनू दक्षण दिशा विच भेजिया भी तू औरंगजेब बादशाह नू जाके मिल। भीम चंद ने अपनी पहुंच केवल वजीर खान तक नहीं रखी, वजीर खान कोल, फिर दिल्ली नवाब कोल, फिर दक्षण दे विच औरंगजेब सी, उत्थे अहमदनगर दे विच जिथे औरंगा रहिंदा सी उत्थे भी अपना एक प्रधान वजीर भेजिया।
औरंगा जिस थाए,
जिस जगह ते नरंगा रहिंदा सी उत्थे भी एक वजीर गया भीम चंद दा।
तीनोए बो बिनती पन पन,
एदा ए तिन्ने खास अहलकार भीम चंद दे खास वजीर ए तिन्ना थावां ते जाके बेनतियां करदे ने।
लिख लिख आप गुलामू,
आप लिख लिख के चिट्ठियां भेजियां, आप लिख लिख के भेजे पटे जी असी तुहाडे गुलाम हां, असी तुहाडे गुलाम हां, एदा बार बार लिखदे ने। फिर तुसी राजे कह दिओ जे तुसी गुलाम हो, राजा तां उह है जिहड़ा सुतंत्र हो के अपनी रियासत विच राज करे, ते जे तुसी उहनां दे गुलाम हो फिर कहदा राज है तुहाडा, फिर तां ना दियां ना दे ही राज हो, कठपुतलियां हो, डोरियां तुहाडियां होर ही फड़ी बैठे ने तुहानूं नचाउण वाले। सतगुरु जी ओही तां छुड़ाना चाहुंदे सन, महाराज जी उसे गुलामी तो तां मुक्त करना चाहुंदे सन, पर इन्हां गुलामां नूं गुलामी चंगी लगदी सी, इन्हां नूं सुतंत्रता ते आजादी चंगी नहीं सी लगदी। लिख लिख के भेजदे ने, कहिंदे जी असीं तुहाडे गुलाम हां,
गुर ते बेमुख पाई दशा अस,
साडी गुरु साहब तो बेमुख हो के, एक गुरु तो बेमुख होए ने तां ऐसी दशा हो रही है इन्हां दी। थां थां ते जाके कई वजीरां दियां कई नवाबां दियां इन्हां नूं जीजड़ियां कढ़णियां पै रहियां हन।
बिगरे जित कित कामू,
जिधर किधर इन्हां दे काम बिगड़ रहे ने भीम चंद ते बाकी पहाड़ी राजयां दे।
दीन बने तुरकन के चेरा,
तुरकां दे जाके दीन हुंदे ने, उन्हां कोल जाके सिर नवा के पग्गां ला ला के उन्हां नूं मिलदे हन।
देत सुता के डोरे,
इथों तक के अपनियां धीआं दे डोले दे दे के कहिंदे आ कि तुसी साडी मदद करो, गुरु गोबिंद सिंह साहब नाल आ के लड़ो। किन्ने डिग चुके सन ए पहाड़िए, किन्ने गर्क हो चुके सन कि अपनियां धीआं दे डोरे डोले जा के दिंदे आ उन्हां नवाबां नूं, कहिंदे जी साडी मदद करो। एहो जी दशा इन्हां दी हो रही आ सतगुरां तों बेमुख हो के।
धर्म खोए अप जस को प्राप्त,
धर्म गवा बैठे ने अपना, और उत्थे अप जस हो रहा इन्हां दा, अपमान ते अनादर हो रहा हर जगह ते जाके।
मरे नरक पर कोरे,
जिथे इस लोक विच अपमान ते अनादर हो रहा इन्हां दा, उत्थे अगे परलोक दे विच भी इन्हां नूं नरकां दे विच गोते खाने पैणे ने, क्योंकि सतगुरां तों बेमुख ने, गुरु पातशाह नाल इन्हां मत्था लाया है।
जै कै गए वकील सुनावत,
इन्हां दे वकील, इन्हां दे वजीर, इन्हां दे प्रधान, पता नहीं जने खणे बंदे दे कोल, कदे किसे काजी कोल, कदे किसे मौलवी कोल जा जा के मिन्नतां करदे ने, तरले करदे ने।
जन लूटे किन मारे,
मानो जिवें किसे ने इन्हां नूं लुट लिया होवे, जिवें किसे ने इन्हां नूं बहुत ज्यादा मारिया होवे।
करी पुकार सबन के आगे।
एदा था थां ते जाके पुकारा करे, जिहड़ा टके दा अफसर नहीं हुंदा, टके दा बंदा नहीं हुंदा, उन्हां अगे जाके राजयां दे वड्डे वड्डे वजीर नक्का रगड़ रगड़ के मिन्नतां करदे हन।
हमको गुरु प्रहारे,
कहिंदे जी सानू गुरु जी मार रहे ने, सानू गुरु जी मार रहे ने। ओ भलिओ गुरु साहब तां तुहानू मारन आए ही नहीं, तुसी गए सी उन्हां नाल लड़न वास्ते, मत्था लाओगे ते मरोगे ही, शरण पवोगे ते बच जाओगे, लोक परलोक दोहां जहानां च सोभा होवेगी। टके टके दे बंदे कोल जाके नक्का रगड़ के कहिंदे जी सानू गुरु जी मार रहे ने, सानू बचाओ जी, असी मारे गए, हाए दुहाई करदे हन।
बड़ी मजल को करत गए तब,
एता वड्डियां वड्डियां मजलां मार के कोई दखण पहुंचया होया, कोई किते पहुंचया होया, कोई लाहौर पहुंचया होया,
शाह समीप पुकारे,
और बादशाह औरंगजेब कोल भी जाके इन्हां ने पुकारा कीतियां ने।
काली तूम गोबिंद सिंह सैलन,
औरंगे कोल जाके कहिंदे आ बादशाह तू इत्थे दखण च बैठा, उधर पंजाब दे विच गुरु गोबिंद सिंह साहब ने पूरा फतूर पाया होया है।
वसदे राज उजारे,
उन्हां ने साडे वसदे राज उजाड़ के रख दिते ने, साडियां वसदियां रियासतां उजाड़ के रख दित्तियां ने।
दिल्ली के सूबे लिख भेजा,
औरंगजेब ने जदों पुकार सुनी, उन्हें दिल्ली जेड़ा प्रबंध करदा सी पंजाब दा, उस नवाब नू उस सूबेदार नू चिट्ठी लिख के भेजी,
इत गुर करत लड़ाई,
केदर गुरु जी लड़ाई कर रहे ने पंजाब विखे,
अर वजीर खान निज नर पट कर,
केदर वजीर खान ने भी अपने बंदे भेजे भीम चंद दे बंदियां नाल,
शाह समीप सुनाई,
बादशाह कोल जा जा के पुकारा कर दे हन।
बहुत लिखे अवरंग सुने जब,
औरंगे ने जदों एक बार नहीं कई बारी चिट्ठियां भेजियां औरंगजेब नू, एक दो बारी सुन के उन्हें अणसुणी जी कर छड़ी, जदों बार बार चिट्ठियां भेजदे ने, बार बार बंदे जांदे ने औरंगजेब दे कोल,
इस कर हुक्म बखाना,
फिर औरंगे ने गुस्से विच आके हुक्म जारी कीता,
सिरंद ते गन सेना लेकर,
कहदा भी सिरंद तो फौज इकट्ठी करके लैके जाओ,
उतको करे पियाना,
और उधर पियाना करो आनंदपुर साहब वाल जिधर राजा भीम चंद कहिंदा है,
आनंदपुर छुटवाए गुरते,
और गुरु जी दे कोलों श्री आनंदपुर साहब छुड़ा लवो,
भीम चंद को दीजे,
और आनंदपुर साहब छुड़ा के राजे भीम चंद नू दे दियो,
आगे बौर जंग ने कर,
उन्हां नू कह दियो अगे तो मुड़ के ओ जंग ना करन, किसे भी तरह युद्ध ना करन,
बल ते वर्जन की जय,
अपने बल दे नाल तान दे नाल गुरु जी नू वर्ज दियो, रोक दियो कि अगे तो मुड़ के ओ कदे जंग युद्ध ना करन,
उतते पए बिरतंत इसी बिद,
एदा औरंगे ने भी हुक्मनामे भेज दिते, हालांकि बादशाह है जे एक धिर दी सुनी है ते दूजे पासे भी सुननी चाहिए सी भी असलियत की है, बादशाह है तू, जे तू न्याय करन लगा, एक पासे सुन के क्योंकि विरोधी सी पातशाह दे घर दा, तो औरंगे ने इदा हुक्म भेज दिते हन,
उतते पए बिरतंत इसी बिद,
उधर पहाड़ियां दी दशा है, उन्हां मलेच्छा जरवाणियां दी दशा है,
कथा सुनो गुर केरी,
हुण कलगीधर जी दी कथा सुनो, इधर आनंदपुर साहब च जिवें रौनकां हन,
सो जस कवित करत बो कवि गन,
बहुत सारे कविशर बड़े बड़े सोहणे कवित रच के सवैये रच के महाराज कलगीधर दा जस करदे ने, बड़े बड़े सुंदर कवि महाराज जी दे दीवान विच आ के कवि दरबार दे सजा के महाराज जी नू कवितावां सुणाउंदे हन,
बख्शत मौज बडेरी,
महाराज जी बड़ियां मौजां बख्शदे कवियां नू, महाराज जी ने महाभारत दे 18 पर्व ने 18 दे 18 पर्वां दा अनुवाद कवियां पासों ब्रिज भाषा च कराया, क्योंकि उह संस्कृत विच लिखी हुई सी, उहनां वेलियां च 60-60 हज़ार रुपया एक एक कवि नू दे के महाराज जी ने अनुवाद कराया, इन्ना महाराज जी ने धन खर्चिया सी कि मेरा खालसा जिथे शास्त्र दा धारनी उथे शास्त्र दा भी विद्वान होवे, शास्त्र दा भी इहनू ज्ञान होवे। तो इस प्रकार नाल बड़े बड़े कविशर महाराज जी दे कोल आउंदे है, जदों सोहणी कविता रच के सुणाउंदे ने महाराज जी उन्हां ते मौज करदे हन, उन्हां ते बख्शिश करदे हन,
ਕੋਤਕ ਹੋਤੇ ਆਨੰਦਪੁਰ ਸੁੰਦਰ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਅਨੇਕ ਪ੍ਰਕਾਰ ਦੇ ਕੌਤਕ ਹੁੰਦੇ ਨੇ, ਅਨੇਕ ਪ੍ਰਕਾਰ ਦੇ ਵਿਲਾਸ ਵਰਤਦੇ ਹਨ।
ਸੁਣ ਸੁਣ ਸੰਗਤ ਆਵੇ,
ਮਹਾਰਾਜ ਜੀ ਦਾ ਜਸ ਸੁਣ ਸੁਣ ਕੇ ਬੇਅੰਤ ਸੰਗਤਾਂ, ਬੇਅੰਤ ਮਾਈ ਭਾਈ ਦੂਰੋਂ ਦਰੇਡਿਓ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ।
ਦਰਬ ਹਜ਼ਾਰੋਂ ਅਰਪੇ ਸ਼ਸਤਰਨ,
ਹਜ਼ਾਰਾਂ ਰੁਪਈਆ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਸਿੱਖ ਅਰਪਦੇ ਨੇ। ਇਹਦੇ ਤੋਂ ਇਲਾਵਾ ਬੜੇ ਬੜੇ ਕੀਮਤੀ ਸ਼ਸਤਰ ਮਹਾਰਾਜ ਜੀ ਨੂੰ ਭੇਟ ਕਰਦੇ ਹਨ।
ਮਨੋ ਕਾਮਨਾ ਪਾਵੇ,
ਔਰ ਜਿਹੜੀ ਕਾਮਨਾ ਰੱਖ ਕੇ ਭੇਟਾ ਕਰਦੇ ਨੇ ਉਹ ਮਨੋ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ।
ਲੜਤ ਜੋ ਬਿਗੜਿਓ ਸਰਬ ਸੁਧਾਰਿਓ,
ਜੋ ਜੰਗ ਦੇ ਮੈਦਾਨ ਚ ਲੜਾਈ ਕਰਦਿਆਂ ਵਿਗੜਿਆ ਸੀ ਸਾਜੋ ਸਮਾਨ, ਜਾਂ ਜਿਹੜੇ ਸ਼ਸਤਰ ਅਸਤਰ ਖਤਮ ਹੋਏ ਸਨ, ਬਰੂਦ ਗੋਰੀ ਸਿੱਕਾ ਖਤਮ ਹੋਇਆ ਸੀ, ਉਹ ਮਹਾਰਾਜ ਜੀ ਨੇ ਮੁੜ ਇਕੱਠਾ ਕਰਵਾ ਲਿਆ।
ਬਾਗ ਤੜਾਗ ਨਵੀਨੇ,
ਜਿਹੜੇ ਬਾਗ ਟੁੱਟ ਗਏ ਸਨ, ਜਿਹੜੇ ਤਲਾਬ ਤੋੜ ਦਿੱਤੇ ਗਏ ਸਨ, ਉਹ ਬਾਗ ਉਹ ਤਲਾਬ ਮੁੜ ਨਵੇਂ ਸਿਰਿਓਂ ਬਣਾਏ ਗਏ।
ਚਾਮੀ ਕਰਕੇ ਸੁੰਦਰ ਮੰਦਰ,
ਮਹਾਰਾਜ ਕਲਗੀਧਰ ਜਿਹਨਾਂ ਮਹਿਲਾਂ ਚ ਰਹਿੰਦੇ ਸੀ ਨਾ, ਪਾਤਸ਼ਾਹ ਦੇ ਜਿਹੜੇ ਪਲੰਘੇ ਦੇ 25 ਸਿੰਘ ਸੀ, ਉਹਨਾਂ ਨੇ ਬਕਾਇਦਾ ਆਪਣੀ ਰੀਝ ਨਾਲ ਮਹਾਰਾਜ ਜੀ ਦਾ ਮੰਦਰ ਬਣਾਇਆ ਸੀ। ਜਿੱਥੇ ਮਹਾਰਾਜ ਜੀ ਵਿਰਾਜਦੇ ਸਨ, ਉਹ 25 ਸਿੰਘਾਂ ਨੇ ਬਕਾਇਦਾ ਖੁਸ਼ੀ ਦੇ ਨਾਲ ਸੰਗਤ ਦੇ ਕੋਲੋਂ ਬੇਅੰਤ ਮਾਇਆ ਉਗਰਾ ਕੇ ਆਪਣੀ ਮਿਹਨਤ ਦੇ ਨਾਲ ਮਹਾਰਾਜ ਜੀ ਲਈ ਦਰਬਾਰ ਬਣਾਇਆ ਸੀ, ਉਹ ਮੰਦਰ ਬਣਾਇਆ ਸੀ, ਮਹਿਲ ਬਣਾਇਆ ਸੀ, ਔਰ ਸਾਰੇ ਮਹਿਲ ਦੇ ਵਿੱਚ ਸੋਨਾ ਲਾਇਆ ਹੋਇਆ ਸੀ ਸਿੰਘਾਂ ਨੇ ਕਿ ਕਲਗੀਧਰ ਪਾਤਸ਼ਾਹ ਅੰਦਰ ਵਿਰਾਜਣਾ ਹੈ, ਦੇਨ ਦੁਨੀਆਂ ਦੇ ਮਾਲਕ ਨੇ ਅੰਦਰ ਵਿਰਾਜਣਾ ਹੈ। ਕਹਿੰਦੇ ਸੋਨਾ ਲਾ ਕੇ ਉਹਨਾਂ ਸਿੰਘਾਂ ਨੇ ਉਹ ਮੰਦਰ ਤਿਆਰ ਕੀਤਾ ਹੈ।
ਅੰਤਰ ਬਾਹਰ ਕੀਨੇ,
ਉਹਦੇ ਅੰਦਰ ਵੀ ਤੇ ਬਾਹਰ ਦਰਵਾਜੇ ਦੇ ਉੱਤੇ ਵੀ ਸੋਨਾ ਲਾਇਆ ਹੈ।
ਬਸੇ ਗਰੀਬ ਨਿਵਾਜ ਤਿਨੋ ਮੈਂ,
ਉਸ ਮਹਿਲ ਵਿੱਚ ਮਹਾਰਾਜ ਗਰੀਬ ਨਿਵਾਜ ਗੁਰੂ ਕਲਗੀਧਰ ਜੀ ਵਿਰਾਜਦੇ ਹਨ।
ਨਿਸ ਦਿਨ ਆਨੰਦ ਪਾਵੇ,
ਰਾਤ ਦਿਨ ਮਹਾਰਾਜ ਜੀ ਆਨੰਦ ਵਿੱਚ ਵਰਤਦੇ ਹਨ।
ਕੰਚਨ ਥੰਬ ਚਿਤਰ ਜੈ ਨਾਨਾ,
ਜਿਹੜਾ ਮਹਿਲ ਹੈ ਨਾ ਮਹਾਰਾਜ ਜੀ ਦਾ, ਉਹਦੇ ਜਿਹੜੇ ਥੰਮ ਲੱਗੇ ਨੇ ਅੰਦਰ, ਉਹ ਵੀ ਸੋਨੇ ਦੇ ਨੇ। ਉਹਨਾਂ ਸੋਨੇ ਦੇ ਥੰਮਾਂ ਦੇ ਉੱਤੇ ਨਾਨਾ ਪ੍ਰਕਾਰ ਦੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਨੇ।
ਤਨੇ ਬਿਤਾਨ ਸੁਹਾਵੇ,
ਥੱਲੇ ਮਹਾਰਾਜ ਜੀ ਦਾ ਚੰਦੋਆ ਉੱਤੇ ਲੱਗਾ, ਥੱਲੇ ਮਹਾਰਾਜ ਜੀ ਦਾ ਆਸਣ ਹੈ।
ਬਗਰ ਬਜ਼ਾਰਨ ਦੀਰਘ ਸ਼ੋਭਾ,
ਔਰ ਕਹਿੰਦੇ ਬੜੀ ਦੀਰਘ ਸ਼ੋਭਾ ਹੈ ਦਰਬਾਰ ਦੀ।
ਮੋਰ ਸ਼ੋਰ ਸਮੁਦਾਇਆ,
ਬਾਹਰ ਜਿਹੜਾ ਵਿਹੜਾ ਨਾ ਮਹਾਰਾਜ ਜੀ ਦਾ, ਉਹ ਵੀ ਬੜਾ ਸੁੰਦਰ, ਉਹਦੇ ਚ ਬੜੇ ਸੋਹਣੇ ਫੁੱਲ ਬੂਟੇ ਲਾਏ ਹੋਏ ਨੇ ਸਿੰਘਾਂ ਨੇ ਰੀਝ ਨਾਲ। ਮਹਾਰਾਜ ਜੀ ਕਦੇ ਕਦੇ ਬਾਹਰ ਵਿਹੜੇ ਚ ਆ ਕੇ ਆਪਣਿਆਂ ਮਹਿਲਾਂ ਤੋਂ ਬਾਹਰ ਟਹਿਲਦੇ ਆ, ਉਹਦੇ ਚ ਮੋਰ ਫਿਰਦੇ ਆ ਪੈਲਾਂ ਪਾਉਂਦੇ।
ਪਾਵਸ ਆਨ ਪ੍ਰਵਿਰਤੀ ਨਭ ਛਿਤ,
ਕਹਿੰਦੇ ਇਹਨੇ ਨੂੰ ਪਾਵਸ ਰਿਤੂ, ਪਾਵਸ ਰਿਤੂ ਆਹ ਜਿਹੜਾ ਮੌਸਮ ਚੱਲ ਰਿਹਾ ਸਾਵਣ ਭਾਦਰੋਂ ਦਾ, ਇਹ ਮਹੀਨੇ ਕਹਿੰਦੇ ਆ ਗਏ ਬਾਰਿਸ਼ ਦੇ।
ਕਨਕੀ ਕੱਟ ਕਮੁੰਡਾਇਆ,
ਸਾਵਣ ਭਾਦਰੋਂ ਦੇ ਨੇ ਮਹੀਨਿਆਂ ਵਿੱਚ ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਛਾ ਕੇ ਆਈਆਂ, ਬੱਦਲ ਵਰਦਾ ਮੀਂਹ ਪੈਂਦਾ ਹੈ।
ਰਾਏ ਬੇਲ ਚੰਬੇਲੀ ਚੰਪਾ,
ਔਰ ਕਹਿੰਦੇ ਰਾਏ ਬੇਲ ਚੰਪੇਲ ਚੰਬੇਲੀ ਤੇ ਚੰਪਾ ਦੇ ਜਿਹੜੇ ਫੁੱਲ ਹਨ,
ਚੰਚਰੀਕ ਰੁਚ ਚਾਰੂ,
ਕਹਿੰਦੇ ਬੜੇ ਸੁੰਦਰ ਰੁਚੀ ਦੇ ਨਾਲ ਉਹਨਾਂ ਦੇ ਫੁੱਲ ਜਿਹੜੇ ਨੇ ਉਹ ਖਿੜਦੇ ਹਨ।
ਗੁਣੀ ਪੁਰਖ ਸੁਨ ਸੁਨ ਜਸ ਗੁਰ ਕੇ,
ਜਿਹੜੇ ਗੁਣੀ ਪੁਰਸ਼ ਨੇ ਵਿਦਵਾਨ ਪੁਰਸ਼ ਨੇ, ਮਹਾਰਾਜ ਜੀ ਦਾ ਜਦੋਂ ਜਸ ਸੁਣਦੇ ਹਨ, ਸਤਿਗੁਰਾਂ ਦੀ ਸੋਭਾ ਸੁਣਦੇ ਹਨ, ਮਹਾਰਾਜ ਜੀ ਦਾ ਜਸ ਸੁਣ ਸੁਣ ਕੇ
ਆਏ ਰਹੇ ਗੁਰਦੁਆਰੇ,
ਆ ਕੇ ਸਤਿਗੁਰਾਂ ਦੇ ਦੁਆਰ ਰਹਿੰਦੇ ਮਹਾਰਾਜ ਜੀ ਦੇ ਕੋਲ, ਕਿਉਂਕਿ ਜਾਣਦੇ ਨੇ ਗੁਰਦੇਵ ਵਿਦਵਾਨਾਂ ਦੀ ਕਦਰ ਕਰਦੇ ਹਨ। ਜਿਹਨਾਂ ਕੌਮਾਂ ਵਿੱਚ ਵਿਦਵਾਨਾਂ ਦੀ ਕਦਰ ਨਹੀਂ, ਉਹ ਕੌਮਾਂ ਕਦੇ ਚੜ੍ਹਦੀ ਕਲਾ ਚ ਨਹੀਂ ਜਾ ਸਕਦੀ। ਵਿਦਵਾਨ ਕੌਮ ਜਿੱਥੇ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਨੇ, ਉੱਥੇ ਵਿਦਵਾਨ ਵੀ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਨੇ। ਮਹਾਰਾਜ ਜੀ ਵਿਦਵਾਨਾਂ ਦੀ ਕਦਰ ਕਰਦੇ ਆ, ਜਿਹੜੇ ਵਿਦਵਾਨ ਆਉਂਦੇ ਹਨ ਉਹਨਾਂ ਵਿਦਵਾਨਾਂ ਨੂੰ ਬਕਾਇਦਾ ਆਪਣੇ ਕੋਲ ਰੱਖ ਕੇ ਖੁੱਲੀਆਂ ਤਨਖਾਹਾਂ ਦੇ ਕੇ ਸਿੰਘਾਂ ਨੂੰ ਪੜ੍ਹਾਉਣ ਦਾ ਕੰਮ ਕਰਦੇ ਹਨ। ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਕਰਾਉਂਦੇ ਨੇ ਤਾਂ ਜੋ ਸਿੰਘ ਪੜ੍ਹ ਲਿਖ ਸਕਣ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਚ ਸੀ, ਇਹ ਕਲਗੀਧਰ ਪਾਤਸ਼ਾਹ ਦੀ ਸੋਚ ਸੀ ਕਿ ਮੇਰਾ ਖਾਲਸਾ ਸ਼ਸਤਰ ਤੇ ਸ਼ਾਸਤਰ ਦੋਨਾਂ ਦਾ ਧਾਰਨੀ ਹੋ ਗਿਆ। ਤਦੇ ਨਿਰਮਲ ਸੰਪਰਦਾ ਮਹਾਰਾਜ ਜੀ ਨੇ ਚਲਾਈ, ਪਾਉਂਟਾ ਸਾਹਿਬ ਤੋਂ ਬਕਾਇਦਾ 5 ਸਿੰਘ ਭੇਜੇ ਸਨ ਕਾਂਸ਼ੀ ਵਿਦਿਆ ਪੜ੍ਹਨ ਵਾਸਤੇ, ਜਿੱਥੋਂ ਨਿਰਮਲ ਸੰਪਰਦਾ ਚੱਲੀ ਹੈ। ਤੋ ਕਹਿਣ ਤੋਂ ਭਾਵ महाराज जी को बड़े बड़े मारतन विद्वान आके रहिंदे ने, सतगुरु जी उन्हां दी कदर करदे हन।
हुक्म करियो आयुध गाने होवे,
हुक्म कीता महाराज जी ने, जेड़े शस्त्र बनाउण वाले ने, शिगलीगर लोहे दा काम करन वाले, उन्हां नूं हुक्म कीता शस्त्र बनाओ बेअंत, क्योंकि आउण वाले समें च बहुत शस्त्रां दी लोड़ पैणी। खुले शस्त्र घड़े जाण, वधिया लोहा मंगाया गया, उस लोहे तो शस्त्र बनाउण दा हुक्म कीता।
दे तन गन करवाओ,
और कारीगरां नूं खुली माया दे के भी उह रीझ दे नाल खुशी दे नाल वधिया शस्त्र बनाउण।
तोप तुपक जंबूर रैकले,
तोपां बनाईयां जाण, बंदूकां बनाईयां जाण, रैकले बनाए जाण,
बहु जंजैल बनाओ,
बड़ियां जंजैलां बनाईयां जाण,
बुगदे खंजर सैफ दो तारे,
बुगदा कहंदे ने गुरज नूं, गुरज भी एक प्रकार दा शस्त्र है, भारा जिवें गदा हुंदी है उहदे वांगू छोटे आकार दी गुरज हुंदी है। उह जिहड़ी गुरज है उह अक्सर सिंघां दे फेरन वास्ते हत्थां दे विच वी बाहां च बल भर जाए उहदे लई तैयार कीती जांदी सी, कि बाहां च जिवें पहलां मुदगर हुंदे सन जां आ मुगलियां हुंदियां ने पहलवानां दे कोल, ਇਦਾਂ ਉਹ ਗੁਰਜਾਂ ਵੀ ਭਾਰੀਆਂ ਬਣਾਈਆਂ ਜਾਣ, ਉਹ ਸ਼ਸਤਰ ਦਾ ਵੀ ਕੰਮ ਕਰਦੀਆਂ ਲੋੜ ਪੈਣ ਤੇ, ਤੋ ਉਹ ਵੀ ਤਿਆਰ ਕੀਤੀਆਂ ਗਈਆਂ। ਫਿਰ ਖੰਜਰ ਸੈਫ ਤਲਵਾਰਾਂ ਦੋ ਧਾਰੇ ਖੰਡੇ,
ਤੋਮਰ ਚੱਕਰ ਖਤੰਗਾ,
ਫਿਰ ਬਰਛੀਆਂ ਚੱਕਰ, ਜਿਹੜੇ ਚੱਕਰਾਂ ਮਹਾਰਾਜ ਜੀ ਦੇ ਅੱਗੇ ਸੁਭਾਏ ਮਾਨ ਹਨ, ਇਹ ਤਾਂ ਦਰਸ਼ਨੀ ਹਨ। ਅਸਲ ਵਿੱਚ ਜਿਹੜਾ ਚੱਕਰ ਹੁੰਦਾ ਉਹ ਬਾਹਰੋਂ ਬੜਾ ਤਿੱਖਾ ਹੁੰਦਾ, ਇਹ ਵੀ ਸ਼ਸਤਰ ਹੈ, ਜਿਵੇਂ ਚੱਕਰੀ ਚੱਲਦੀ ਹੈ ਨਾ, ਇਹ ਵੀ ਚਲਾਉਣ ਦੀ ਇੱਕ ਵਿੱਦਿਆ ਹੈ। ਇਹ ਤਰ੍ਹਾਂ ਇਹਦੀ ਮਾਰ ਇਤਨੀ ਭਿਆਨਕ ਹੁੰਦੀ ਹੈ ਕਿ ਜਿਹੜੀ ਵੀ ਚੀਜ਼ ਇਹਦੇ ਜਦੋਂ ਕੋਈ ਚਲਾਉਣ ਦੀ ਵਿੱਦਿਆ, ਹੁਣ ਤਾਂ ਲੋਕ ਕਈ ਸਿੰਘਾਂ ਦੇ ਕੋਲ ਹੈ ਇਸ ਚੱਕਰ ਨੂੰ ਚਲਾਉਣ ਦੀ ਵਿੱਦਿਆ, ਵੀ ਜਿਹੜੀ ਚੀਜ਼ ਅੱਗੇ ਆਉਣੀ ਉਹਨੂੰ ਕੱਟ ਕੇ ਪਾਰ ਨਿਕਲ ਜਾਣਾ, ਇਹਨੇ ਘੁੰਮਦੇ ਨੇ ਜਾਂਦੇ ਹੋਏ। ਤੋ ਉਹ ਚੱਕਰ ਬਕਾਇਦਾ ਸਿੰਘ ਦੁਮਾਲਿਆਂ ਦੇ ਵਿੱਚ ਵੀ ਰੱਖਦੇ ਸਨ, ਅੱਜ ਕੱਲ੍ਹ ਤਾਂ ਕੜੇ ਵੀ ਪਾ ਲੈਂਦੇ ਆ। ਕੜੇ ਪਾਉਣ ਦਾ ਮਤਲਬ ਹੁੰਦਾ ਸੀ ਵੀ ਚਲੋ ਜੇ ਸਿਰ ਤੇ ਤਲਵਾਰ ਲੱਗੇ ਤਾਂ ਉਹ ਦੁਮਾਲਾ ਜਿਹੜਾ ਉਹ ਕੱਟ ਨਾ ਸਕੇ, ਕੜਾ ਉਹਨੂੰ ਤਲਵਾਰ ਨੂੰ ਰੋਕ ਲਵੇ। ਚੱਕਰ ਵੀ ਪਾ ਕੇ ਰੱਖਦੇ ਵੀ ਜੇ ਤਲਵਾਰ ਟੁੱਟ ਜਾਏ ਜਾਂ ਦੂਰੋਂ ਕਿਤੇ ਵਾਰ ਕਰਨਾ ਤੇ ਫਿਰ ਉਹ ਜਿਹੜੇ ਚੱਕਰ ਲਾ ਕੇ ਦੁਮਾਲਿਆਂ ਤੋਂ ਪੰਜ ਪੰਜ ਸੱਤ ਸੱਤ ਚੱਕਰ ਕਈ ਸਿੰਘਾਂ ਸਜਾਏ ਹੋਣੇ ਸਿਰਾਂ ਤੇ, ਕਈਆਂ ਨੇ ਪੰਜ ਪੰਜ ਸੱਤ ਸੱਤ ਚੱਕਰ ਗਲ ਚ ਪਾਏ ਹੁੰਦੇ ਸੀ ਵੀ ਲੋੜ ਪੈਣ ਤੇ ਵੀ ਗੋਲੀ ਨਾਲ ਉਹ ਵੀ ਭਿਆਨਕ ਕੰਮ ਕਰਦੇ, ਵੀ ਪੰਜ ਸੱਤ ਬੰਦਿਆਂ ਨੂੰ ਤਾਂ ਉਧੇੜ ਕੇ ਚੱਕਰ ਇੱਕੋ ਹੀ ਸੁੱਟ ਦਿੰਦਾ ਜਦੋਂ ਦੂਰੋਂ ਵਗਾਹ ਕੇ ਮਾਰਿਆ ਜਾਂਦਾ। ਉਹ ਚੱਕਰ ਜਿਹੜੇ ਨੇ ਮਹਾਰਾਜ ਜੀ ਬਣਵਾਉਂਦੇ ਹਨ,
ਚਾਂਪ ਤਮਾਚੇ ਸਾਂਗ ਸੋ ਬਰਛੀ,
ਔਰ ਉੱਥੇ ਧਨਖਾਂ ਤਿਆਰ ਹੋ ਰਹੀਆਂ ਨੇ, ਬੜੇ ਤਿੱਖੀਆਂ ਧਨਖਾਂ ਦੇ ਨਾਲ ਤੀਰ ਬਣਾਏ ਜਾ ਰਹੇ ਨੇ, ਤਮੰਚੇ ਜਿਹੜੇ ਛੋਟੇ ਪਿਸਟਲ ਹੁੰਦੇ ਨੇ ਉਹ ਤਿਆਰ ਕੀਤੇ ਜਾਂਦੇ ਹਨ। ਪਹਿਲਾਂ ਤਾਂ ਬਾਹਰੋਂ ਮੰਗਾਏ ਜਾਂਦੇ ਸੀ, ਫਿਰ ਬਾਹਰੋਂ ਜਿਹੜੇ ਕਾਰੀਗਰ ਬਣਾਉਂਦੇ ਸੀ ਉਹ ਮਹਾਰਾਜ ਜੀ ਨੇ ਆਪਣੇ ਕੋਲ ਸੱਦ ਲਏ, ਉਹਨਾਂ ਨੂੰ ਤਨਖਾਹਾਂ ਦੇ ਕੇ ਬਕਾਇਦਾ ਵੀ ਤੁਸੀਂ ਸਾਡੇ ਲਈ ਇੱਥੇ ਤਿਆਰ ਕਰੋ। ਛੋਟੇ ਤਮੰਚੇ ਜਿਹੜੇ ਪਿਸਟਲ ਵਗੈਰਾ ਹੁੰਦੇ ਨੇ ਉਹਦੇ ਤੋਂ ਇਲਾਵਾ ਫਿਰ ਬਰਛੀਆਂ ਤਿਆਰ ਹੋ ਰਹੀਆਂ ਨੇ।
ਕਰਾ ਚੋਲ ਖਰ ਅੰਗਾ,
ਕਰਾ ਚੋਲ ਤਲਵਾਰਾਂ ਨੂੰ ਕਹਿੰਦੇ ਨੇ ਮਹਾਰਾਜ, ਕਹਿੰਦੇ ਵਧੀਆ ਵਧੀਆ ਤਲਵਾਰਾਂ ਬਣਾਓ, ਤਿੱਖੇ ਤੀਰ ਤਿਆਰ ਕਰੋ।
ਲਗੇ ਅਨੇਕ ਕਾਰੀਗਰ ਕਰਨੇ,
ਸਤਿਗੁਰਾਂ ਦੇ ਹੁਕਮ ਨਾਲ ਅਨੇਕਾਂ ਕਾਰੀਗਰ ਇਹ ਸਾਰੇ ਸ਼ਸਤਰ ਅਸਤਰ ਬਣਾਉਣ ਵਾਸਤੇ ਲੱਗ ਗਏ। ਵਧੀਆ ਵਧੀਆ ਹਥਿਆਰ ਕਾਰੀਗਰ ਬਣਾਉਂਦੇ ਨੇ, ਤਿਆਰ ਕਰਦੇ ਨੇ।
ਪ੍ਰਥਮ ਤੋਪ ਇੱਕ ਟਾਰੀ,
ਪਹਿਲਾਂ ਕੁਝ ਕਾਰੀਗਰਾਂ ਨੇ ਇੱਕ ਵੱਡੀ ਤੋਪ ਢਾਲ ਕੇ ਨਾ, ਵੱਡੀ ਨਾਲੀ ਵਾਲੀ ਇੱਕ ਵੱਡੀ ਤੋਪ ਤਿਆਰ ਕੀਤੀ।
ਜਨ ਜਮ ਕੋ ਮੁਖ ਮ੍ਰਿਤਯੂ ਸ਼ਤਰੂ ਕੀ,
ਕਹਿੰਦੇ ਜਿਹੜੀਆਂ ਉਹ ਤੋਪ ਤਿਆਰ ਕੀਤੀ ਨਾ ਵੱਡੀ, ਏਦਾਂ ਜਾਪਦਾ ਮਾਨੋ ਜਮਰਾਜ ਦਾ ਮੂੰਹ ਹੈ ਦੁਸ਼ਮਣ ਵਾਸਤੇ, ਜਮਰਾਜ ਦਾ ਮੂੰਹ ਹੈ ਉਹ ਤੋਪ, ਇਤਨੀ ਭਿਆਨਕ ਤੇ ਵੱਡੇ ਆਕਾਰ ਦੀ ਇਹ ਤੋਪ ਹੈ।
ਛੋਡੇ ਗਰਜਨ ਪਾਰੀ,
ਜਦੋਂ ਚੱਲਦੀ ਹੈ ਨਾ ਗੋਲਾ ਚੱਲਦਾ ਤੇ ਬੜੀ ਭਿਆਨਕ ਗਰਜ ਆਵਾਜ਼ ਆਉਂਦੀ ਇਹਦੀ ਤੋਪ ਦੇ ਵਿੱਚੋਂ, ਏਦਾਂ ਦੀਆਂ ਕੁਝ ਤੋਪਾਂ ਮਹਾਰਾਜ ਜੀ ਨੇ ਤਿਆਰ ਕੀਤੀਆਂ ਸਨ, ਜਿਹੜੀਆਂ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਵਜੀਦਾ ਸੂਬਾ ਸਰਹੰਦ ਉੱਥੋਂ ਲੈ ਆਇਆ ਸੀ। ਆਨੰਦਪੁਰ ਸਾਹਿਬ 'ਚ ਕੇਵਲ ਦੋ ਤੋਪਾਂ ਮਹਾਰਾਜ ਜੀ ਦੇ ਕਾਲ ਦੀਆਂ ਸਮੇਂ ਦੀਆਂ ਰਹਿ ਗਈਆਂ ਸਨ, ਜਿਹੜੀਆਂ ਬਾਅਦ ਵਿੱਚ ਲਾਹੌਰ ਸ਼ੇਰੇ ਪੰਜਾਬ ਦੇ ਕੋਲ ਭੇਜੀਆਂ ਗਈਆਂ, ਉਹਨਾਂ ਕੋਲ ਲਾਹੌਰ 'ਚ ਰੱਖੀਆਂ ਗਈਆਂ। ਤੂੰ ਇੱਕ ਵੱਡੀ ਤੋਪ ਜਿਹੜੀ ਮਹਾਰਾਜ ਜੀ ਦੇ ਵੱਲੋਂ ਬਣਾਈ ਗਈ ਸੀ ਉਹ ਬੜੀ ਭਿਆਨਕ ਉਹਦੀ ਮਾਰ ਹੈ, ਦੂਰ ਤੱਕ ਉਹਦਾ ਗੋਲਾ ਪਹੁੰਚਦਾ ਹੈ।
ਪ੍ਰਭ ਹਿਤ ਬਾਨ ਬਿਲੰਦ ਬਣੇ ਬੋ,
ਕਲਗੀਧਰ ਪਾਤਸ਼ਾਹ ਵਾਸਤੇ ਜਿਹੜੇ ਤੀਰ ਬਣਦੇ ਨੇ ਉਹ ਖਾਸ ਤੌਰ ਤੇ ਤੀਰ ਬਣਦੇ ਨੇ, ਉਹ ਤੀਰ ਕੋਈ ਦੂਸਰਾ ਯੋਧਾ ਨਹੀਂ ਚਲਾ ਸਕਦਾ। ਚਾਰ ਚਾਰ ਉਂਗਲ ਤੋਂ ਵੀ ਚੌੜੇ ਖਪਰੇ ਤੀਰ ਜਿਹੜੇ ਬਕਾਇਦਾ ਮਹਾਰਾਜ ਕਲਗੀਧਰ ਸਵਾਮੀ ਜੀ ਲਈ ਬਣਾਏ ਜਾਂਦੇ ਨੇ, ਤਿਆਰ ਕੀਤੇ ਜਾਂਦੇ ਨੇ।
ਬਰ ਬੀਰਨ ਕੇ ਕਾਤੀ,
ਜਿਹੜੇ ਵੱਡੇ ਵੱਡੇ ਯੋਧਿਆਂ ਨੂੰ ਮਾਰ ਕੇ ਮੁਕਾ ਕੇ ਮਿੱਟੀ ਚ ਗਰਕ ਦੇ ਕਰਕੇ ਰੱਖ ਦੇਣ ਵਾਲੇ ਨੇ, ਐਸੇ ਤੀਰ ਤਿਆਰ ਹੋ ਰਹੇ ਨੇ ਕਲਗੀਧਰ ਦੇ।
ਇੱਕ ਮੋਰ ਕੋ ਹੇਮ ਲਗੇ ਤਿਸ,
ਕਹਿੰਦੇ ਮਹਾਰਾਜ ਜੀ ਦਾ ਜਿਹੜਾ ਤੀਰ ਤਿਆਰ ਹੁੰਦਾ ਨਾ, ਉਸ ਤੀਰ ਦੇ ਉੱਤੇ ਤਕਰੀਬਨ ਇੱਕ ਮੋਰ ਦਾ ਸੋਨਾ, ਯਾਨੀ ਕਿ ਸਵਾ ਕੁ ਤੋਲਾ ਸੋਨਾ ਬਕਾਇਦਾ ਮਹਾਰਾਜ ਜੀ ਉਸ ਤੀਰ ਦੇ ਨਾਲ ਲਾਉਂਦੇ ਹਨ। ਇਹ ਮਹਾਰਾਜ ਜੀ ਦੀ ਦਇਆ ਹੈ, ਇਹ ਕਲਗੀਧਰ ਦੀ ਕਰੁਣਾ ਹੈ। ਇਹ ਸਤਿਗੁਰਾਂ ਦਾ ਤੀਰ, ਉਹਦੇ ਨਾਲ ਬਕਾਇਦਾ ਸਵਾ ਤੋਲਾ ਸੋਨਾ ਲੱਗਾ ਹੁੰਦਾ, ਔਰ ਇਹਦਾ ਜ਼ਿਕਰ ਪੁਰਾਣੇ ਗ੍ਰੰਥਾਂ ਵਿੱਚ ਵੀ ਮਿਲਦਾ ਹੈ। ਬਹਾਦਰ ਸ਼ਾਹ ਜਦੋਂ ਲੜ ਰਿਹਾ ਸੀ ਨਾ ਤਾਰਾ ਆਜ਼ਮ ਦੇ ਨਾਲ, ਤਾਂ ਉਸ ਵਕਤ ਜਿਹੜੇ ਤੀਰਾਂ ਨਾਲ ਮਰਿਆ ਸੀ ਉਹ ਤੀਰ ਕਲਗੀਧਰ ਸਵਾਮੀ ਦੇ ਸਨ। ਨਹੀਂ ਤਾਂ ਸਾਰੇ ਆਪਣਾ ਆਪਣਾ ਮਾਣ ਪ੍ਰਾਪਤ ਕਰ ਰਹੇ ਸੀ, ਵੀ ਕੋਈ ਕਹਿੰਦਾ ਸੀ ਮੈਂ ਮਾਰਿਆ, ਦੂਜਾ ਕਹਿੰਦਾ ਮੈਂ ਮਾਰਿਆ। ਇਹਨੇ ਨੂੰ ਦਸਵੇਂ ਪਾਤਸ਼ਾਹ ਪਹੁੰਚ ਗਏ, ਕਹਿੰਦੇ ਤੀਰ ਵੇਖੋ ਕਿਹਦੇ ਨੇ ਜਿਹੜੇ ਲੱਗੇ ਨੇ ਤਾਰੇ ਨੂੰ। ਜਦੋਂ ਤੀਰ ਵੇਖੇ ਕਿਸੇ ਦਾ ਤੀਰ ਰਲੇ ਨਾ, ਜਦੋਂ ਸਤਿਗੁਰਾਂ ਨੇ ਆਪਣੇ ਤੀਰ ਸੁੱਟੇ ਵਿੱਚ ਉਹ ਵੀ ਮਹਾਰਾਜ ਜੀ ਦੇ ਤੀਰ ਵਿੱਚ ਹੀ ਰਲ ਗਿਆ, ਪਤਾ ਲੱਗਾ ਵੀ ਇਹ ਤੀਰ ਕਲਗੀਧਰ ਜੀ ਦਾ। ਪਛਾਣ ਕਿੱਥੋਂ ਹੋਈ? ਉਹਨੂੰ ਸਵਾ ਤੋਲਾ ਸੋਨਾ ਲੱਗਾ ਹੋਇਆ। ਮਹਾਰਾਜ ਜੀ ਇਹੋ ਜਿਹਾ ਤਰਸ ਕਰਦੇ ਨੇ ਤਾਂ ਜੋ ਸੋਨਾ ਅੱਗੇ ਜਿਸ ਨੂੰ ਵੱਜੇ ਜਾ ਕੇ ਤੀਰ ਉਹਦੇ ਪਰਿਵਾਰ ਦੇ ਕੰਮ ਆ ਸਕੇ।
ਮੁਖੀ ਪੁਲਾਦ ਸੰਗਾਤੀ,
ਔਰ ਜਿਹੜੀ ਮੁਖੀ ਬਣਾਈ ਜਾਂਦੀ ਹੈ ਨਾ ਅੱਗੇ ਤੀਰ ਦਾ ਮੁਖ ਜਿਹੜਾ ਮੂੰਹ ਹੁੰਦਾ ਹੈ ਉਹ ਫੁਲਾਦ ਦਾ ਬਣਾਉਂਦੇ ਨੇ ਜਿਹੜਾ ਬੜਾ ਭਿਆਨਕ ਹੁੰਦਾ ਹੈ।
ਇਤਿਆਦਕ ਆਯੁਧ ਨਿਤ ਬਣਤੇ,
ਇਤਿਆਦਕ ਇੱਕ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਸਤਰ ਰੋਜ਼ ਬਣਦੇ ਨੇ, ਔਰ ਉਹ ਜਦੋਂ ਸ਼ਸਤਰ ਬਣਦੇ ਨੇ ਫਿਰ ਬਕਾਇਦਾ ਮਹਾਰਾਜ ਜੀ ਨੂੰ ਵਿਖਾਏ ਜਾਂਦੇ ਨੇ। ਮਹਾਰਾਜ ਜੀ ਸ਼ਸਤਰ ਵੇਖਦੇ ਨੇ, ਜੋ ਕਿ ਤਲਵਾਰਾਂ ਜੋ ਕਿ ਵੇਖਦੇ ਨੇ, ਤੀਰ ਵੇਖਦੇ ਨੇ। ਜੇ ਕਿਸੇ ਸ਼ਸਤਰ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ ਨਾਲ ਹੀ ਕਾਰੀਗਰ ਨੂੰ ਕਹਿ ਦਿੰਦੇ ਆ, ਸੱਜਣਾ ਆਹ ਸ਼ਸਤਰ ਦੇ ਵਿੱਚ ਕਮੀ ਹੈ, ਇਹਨੂੰ ਏਦਾਂ ਤਿਆਰ ਕਰੋ, ਇਹਨੂੰ ਇਸ ਤਰ੍ਹਾਂ ਤਿਆਰ ਕਰੋ। ਤੋ ਇਸ ਪ੍ਰਕਾਰ ਨਾਲ ਬਹੁਤ ਸਾਰੇ ਸ਼ਸਤਰ ਅਸਤਰ ਤਿਆਰ ਕੀਤੇ ਜਾ ਰਹੇ ਨੇ, ਖਜ਼ਾਨੇ 'ਚ ਵੀ ਰੱਖੇ ਜਾਂਦੇ ਨੇ। ਜਿਹੜੀ ਨਵੀਂ ਫੌਜ ਭਰਤੀ ਹੁੰਦੀ ਹੈ ਸਿੰਘਾਂ ਦੀ ਮਹਾਰਾਜ ਜੀ ਦੇ ਕੋਲ, ਉਹਨਾਂ ਨੂੰ ਵੀ ਉਹ ਸ਼ਸਤਰ ਬਖਸ਼ੇ ਜਾਂਦੇ ਹਨ।
ਪਰਖਤ ਗੁਰੂ ਰਖਾਵੇ,
ਸਤਿਗੁਰੂ ਸੱਚੇ ਪਾਤਸ਼ਾਹ ਬਕਾਇਦਾ ਸ਼ਸਤਰਾਂ ਦੀ ਪਰਖ ਕਰਕੇ, ਜੇ ਕੋਈ ਸ਼ਸਤਰ ਖਜ਼ਾਨੇ 'ਚ ਰੱਖਣ ਯੋਗ ਹੈ ਉਹ ਸ਼ਸਤਰ ਮਹਾਰਾਜ ਜੀ ਪਰਖ ਕੇ ਰੱਖਦੇ ਨੇ। ਇਹ ਨਹੀਂ ਜੇ ਬੰਦੂਕ ਲਿਆਂਦੀ ਹੈ ਲੋਹੇ ਦੀ ਬਣਾ ਕੇ ਤੇ ਉਦਾਂ ਹੀ ਮਹਾਰਾਜ ਜੀ ਨੇ ਰੱਖ ਲਈ, ਮਹਾਰਾਜ ਜੀ ਚਲਵਾ ਕੇ ਵੇਖਦੇ, ਕਦੇ ਆਪ ਚਲਾ ਕੇ ਵੇਖਦੇ। ਉਹਨਾਂ ਦੀ ਪਰਖ ਕਰਨ ਤੋਂ ਬਾਅਦ ਸ਼ਸਤਰਾਂ ਦੀ, ਫਿਰ ਉਹ ਸ਼ਸਤਰ ਮਹਾਰਾਜ ਜੀ ਖਜ਼ਾਨੇ 'ਚ ਰੱਖਦੇ ਨੇ, ਰਖਵਾਉਂਦੇ ਨੇ।
ਕੇਤਕ ਬਖਸ਼ਤ ਕਰ ਸਿੰਘਨ,
ਔਰ ਕਈ ਸ਼ਸਤਰ ਮਹਾਰਾਜ ਜੀ ਸਿੰਘਾਂ ਨੂੰ ਆਪਣੇ ਹੱਥੀਂ ਬਖਸ਼ਦੇ। ਬੜੇ ਬੜੇ ਸੁੰਦਰ ਸ਼ਸਤਰ ਜਦੋਂ ਬਣ ਕੇ ਆਉਂਦੇ ਆ ਨਾ, ਤੇ ਬੜੀ ਰੀਝ ਨਾਲ ਬੜੀ ਖੁਸ਼ੀ ਨਾਲ ਕਲਗੀਧਰ ਪਾਤਸ਼ਾਹ ਉਹ ਸ਼ਸਤਰ ਆਪਣੇ ਖਾਲਸੇ ਨੂੰ ਆਪਣੇ ਸਿੰਘਾਂ ਨੂੰ ਬਖਸ਼ਦੇ ਨੇ।
ਸਦਾ ਜੰਗ ਮਨ ਪਾਵੇ,
ਮਹਾਰਾਜ ਗਰੀਬ ਨਵਾਜ ਸਾਹਿਬ ਜੀ ਜਿਨ੍ਹਾਂ ਦੇ ਹਿਰਦਿਆਂ ਵਿੱਚ ਕੇਵਲ ਧਰਮ ਯੁੱਧ ਲੜਨ ਦਾ, ਜੰਗ ਯੁੱਧ ਲੜਨ ਦਾ ਹੀ ਚਾਅ ਹੈ, ਜਿਹੜੇ ਕਹਿੰਦੇ ਮੈਂ ਆਇਆ ਹੀ ਧਰਮ ਯੁੱਧ ਲੜਨ ਵਾਸਤੇ ਹਾਂ, ਅਵਰ ਵਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਏ, ਇਹ ਚਾਹ ਮਹਾਰਾਜ ਗਰੀਬ ਨਵਾਜ ਸਾਹਿਬ ਦੇ ਹਿਰਦੇ ਵਿੱਚ ਹੈ, ਜੋ ਗੁਰਦੇਵ ਨੇ ਆਪ ਦਸਮ ਬਾਣੀ ਵਿੱਚ ਲਿਖਿਆ। ਹਾਂਜੀ,
ਕਥਾ ਸੁਣੋ ਇੱਕ ਹੁਤੋ ਮੁਸੱਦੀ,
ਗੁਰੂ ਖਾਲਸਾ ਜੀ ਇਸ ਤਰ੍ਹਾਂ ਇਹ ਤਾਂ ਇੱਧਰ ਸ਼ਸਤਰ ਅਸਤਰ ਬਣ ਰਹੇ ਨੇ, ਫੌਜਾਂ ਭਰਤੀ ਹੋ ਰਹੀਆਂ ਨੇ, ਬੇਅੰਤ ਸੰਗਤਾਂ ਆ ਰਹੀਆਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ, ਰੌਣਕਾਂ ਲੱਗੀਆਂ ਆਨੰਦਪੁਰ ਸਾਹਿਬ 'ਚ, ਜਿਹੜੇ ਬਾਗ ਉਜੜ ਗਏ ਸਨ ਫੌਜਾਂ ਦੇ ਆਉਣ ਨਾਲ, 3 ਲੱਖ ਬੰਦਾ ਆਇਆ ਸੀ, ਨੁਕਸਾਨ ਵੀ ਤਾਂ ਹੋਇਆ ਹੋਵੇਗਾ ਬਾਹਰ। ਜਿਹੜੀਆਂ ਚੀਜ਼ਾਂ ਉਜੜ ਗਈਆਂ ਸਨ, ਬਾਗ ਤਲਾਬ, ਉਹ ਬਾਗ ਦੁਬਾਰਾ ਤਿਆਰ ਕੀਤੇ ਗਏ, ਉਹ ਤਲਾਬ ਦੁਬਾਰਾ ਤਿਆਰ ਕੀਤੇ ਗਏ, ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕੌਤਕ ਕਰ ਰਹੇ ਨੇ। ਗਰੀਬ ਨਵਾਜ ਸਾਹਿਬ ਜੀ ਦਾ ਇੱਕ ਮੁਸ਼ੱਦੀ ਸੀ, ਮੁਸ਼ੱਦੀ ਕਹਿੰਦੇ ਆ ਮੁਨਸ਼ੀ ਨੂੰ, ਲੇਖਾ ਜੋਖਾ ਕਰਨ ਵਾਲਾ ਕਲਰਕ ਮੁਨਸ਼ੀ, ਉਹ ਮਹਾਰਾਜ ਜੀ ਦਾ ਇੱਕ ਮੁਨਸ਼ੀ ਸੀ। ਇਹਦਾ ਨਾਮ ਸੀ ਭਾਈ ਆਸਾ ਸਿੰਘ। ਇਹ ਗੁਰੂ ਘਰ ਦਾ ਪਿਆਰਾ, ਇਹ ਜਿੱਥੇ ਮੁਨਸ਼ੀ ਸੀ, ਲਿਖਾਰੀ ਸੀ, ਉੱਥੇ ਕਵੀ ਵੀ ਸੀ। ਇਹ ਕਵੀ ਵੀ ਸੀ ਮਹਾਰਾਜ ਜੀ ਦੇ ਦਰਬਾਰ ਦਾ, ਤੇ ਸਤਿਗੁਰਾਂ ਦੀ ਮੋਹਰ ਜਿਹੜੀ ਇਹਦੇ ਕੋਲ ਹੁੰਦੀ ਸੀ। ਮੁਨਸ਼ੀ ਸੀ, ਲੇਖੇ ਜੋਖੇ ਦਾ ਜੋ ਆਮਦ ਹੈ, ਜੋ ਖਰਚ ਹੈ, ਉਹਦਾ ਸਾਰਾ ਹਿਸਾਬ ਕਿਤਾਬ ਕਰਨਾ, ਜਿਹਨਾਂ ਨੂੰ ਖਰਚਾ ਦੇਣਾ, ਕੋਈ ਗੁਰੂ ਘਰ ਵਿੱਚ ਰਸਤ ਬਸਤ ਆਉਂਦੀ ਹੈ ਉਹਨਾਂ ਨੂੰ ਦੇਣੀ, ਉਹਦੇ ਵਾਸਤੇ ਸਾਰਾ ਹਿਸਾਬ ਕਿਤਾਬ ਇਹ ਆਪਣੀ ਕਲਮ ਨਾਲ ਭਾਈ ਆਸਾ ਸਿੰਘ ਜੀ ਕਰਿਆ ਕਰਦੇ ਸਨ।
ਗੁਰ ਘਰ ਕੀ ਬੋ ਕਾਰ ਚਲਾਵੇ,
ਗੁਰੂ ਘਰ ਦਾ ਕੰਮ ਹੈ, ਬੜੇ ਵੱਡੇ ਕੰਮ ਨੇ ਗੁਰੂ ਘਰ ਦੇ। ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਸਾ ਆਉਂਦਾ ਤੇ ਖਰਚ ਵੀ ਹੁੰਦਾ। ਰੋਜ਼ ਬਹੁਤ ਸਾਰਾ ਧਨ ਅੰਨ ਖਰੀਦਿਆ ਜਾਂਦਾ, ਸ਼ਸਤਰ ਖਰੀਦੇ ਜਾਂਦੇ ਨੇ, ਫਿਰ ਸਿਪਾਹੀਆਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ, ਬਹੁਤ ਖਰਚੇ ਨੇ ਗੁਰੂ ਘਰਾਂ ਦੇ। ਉਹ ਸਾਰਾ ਖਰਚ ਕਿੱਥੇ ਕਿੱਥੇ ਲਾਇਆ ਗਿਆ, ਕਿੱਥੇ ਕਿਸੇ ਨੂੰ ਦੇਣਾ ਹੈ, ਉਹ ਹਰ ਇੱਕ ਪ੍ਰਕਾਰ। ਇੱਕ ਮੁਨਸ਼ੀ ਨਹੀਂ ਸੀ, ਮੁਨਸ਼ੀ ਕਈ ਰੱਖੇ ਹੋਣਗੇ, ਪਰ ਆਸਾ ਸਿੰਘ ਖਾਸ ਮੁਨਸ਼ੀ ਸੀ, ਜਿਹਦੀ ਕਲਮ ਦੇ ਨਾਲ ਲਿਖਿਆ ਹੋਇਆ। ਹੁੰਡੀਆਂ ਜਿਹੜੀਆਂ ਨੇ ਉਹ ਦੂਜੇ ਸ਼ਹਿਰਾਂ ਚ, ਅੱਜ ਕੱਲ੍ਹ ਜਿਵੇਂ ਚੈੱਕ ਹੁੰਦੇ ਨੇ ਨਾ, ਉਦੋਂ ਹੁੰਡੀਆਂ ਹੁੰਦੀਆਂ ਸੀ, ਉਹ ਹੁੰਡੀ ਲਿਖ ਕੇ ਮੋਹਰ ਲਾ ਕੇ ਭੇਜੀ ਜਾਂਦੀ ਸੀ ਵੀ ਉੱਥੇ ਦੂਜੇ ਸ਼ਹਿਰ ਚ ਜਾ ਕੇ ਸ਼ਾਹੂਕਾਰ ਕੋਲੋਂ ਕੈਸ਼ ਕਰਾ ਲਿਓ। ਉਸ ਸ਼ਾਹੂਕਾਰ ਨੇ ਕੈਸ਼ ਕਰ ਦੇਣੀ, ਲੋੜ ਹੋਣੀ ਉਹਨੇ ਆ ਕੇ ਫਿਰ ਗੁਰੂ ਖਜ਼ਾਨੇ ਵਿੱਚੋਂ ਮਾਇਆ ਲੈ ਜਾਣੀ, ਏਦਾਂ ਵੀ ਪ੍ਰਬੰਧ ਹੋਇਆ ਕਰਦਾ ਸੀ। ਭਾਈ ਆਸਾ ਸਿੰਘ ਜੀ ਉਹ ਸਾਰੀ ਡਿਊਟੀ ਜਿਹੜੀ ਹੈ ਉਹ ਨਿਭਾਇਆ ਕਰਦੇ ਹਨ।
ਟੋਂਬੂ ਲਿਖੇ ਤਮਾਮੂ,
ਜਿੰਨੇ ਟੋਂਬੂ ਲਿਖੇ ਜਾਂਦੇ ਨੇ, ਟੋਂਬੂ ਦਾ ਮਤਲਬ ਚੈੱਕ ਲਿਖੇ, ਚੈੱਕ ਲਿਖੇ ਜਾਂਦੇ ਨਾ, ਚੈੱਕ ਦੇ ਉੱਤੇ ਸੈਨ ਕਰਕੇ ਮੋਹਰ ਲਾ ਕੇ, ਉਹ ਜਿੰਨੇ ਚੈੱਕ ਲਿਖੇ ਜਾਂਦੇ ਨੇ, ਜਿੰਨੇ ਟੋਂਬੂ ਜਾਂ ਹੁੰਡੀਆਂ ਕਹਿ ਸਕਦੇ, ਜਿੰਨੀ ਹੁੰਡੀ ਲਿਖੀ ਜਾਂਦੀ ਹੈ, ਉਹ ਭਾਈ ਆਸਾ ਸਿੰਘ ਜੀ ਮੁਨਸ਼ੀ ਲਿਖਿਆ ਕਰਦੇ ਸਨ। ਉਹ ਜ਼ਿੰਮੇਵਾਰੀ ਇਹਨਾਂ ਦੀ ਸੀ, ਦੂਜੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਹੁੰਡੀਆਂ ਜਿਹੜੀਆਂ ਨੇ ਉਹ ਲਿਖ ਕੇ ਭਾਈ ਆਸਾ ਸਿੰਘ ਜੀ ਭੇਜਿਆ ਕਰਦੇ ਸਨ, ਉਹ ਇਹਨਾਂ ਦੀ ਜ਼ਿੰਮੇਵਾਰੀ ਹੈ। ਭਾਈ ਆਸਾ ਸਿੰਘ ਜੀ ਨੇ ਜਿਸ ਪ੍ਰਕਾਰ ਨਾਲ ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਇੱਕ ਟੋਂਬੂ ਲਿਖਿਆ, ਕਲਗੀਧਰ ਨੂੰ ਪਤਾ ਲੱਗਾ, ਗਰੀਬ ਨਵਾਜ ਸਾਹਿਬ ਜੀ ਮਹਾਰਾਜ ਜੀ ਨੇ ਆਸਾ ਸਿੰਘ ਨੂੰ ਬੁਲਾਇਆ, ਪਰ ਆਸਾ ਸਿੰਘ ਡਰਦਾ ਚਲਾ ਗਿਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਕਿ ਕਿਵੇਂ ਭਾਈ ਆਸਾ ਸਿੰਘ ਨੇ ਮਹਾਰਾਜ ਜੀ ਨੂੰ ਚਿੱਠੀ ਲਿਖ ਕੇ ਭੇਜੀ। ਮੁਖ ਕਾਰਾ ਮੇਰੋ ਕਰੈ ਕਰਤ ਨਾ ਪਰ ਉਪਕਾਰ, ਤਿਸ ਕੋ ਮੈਂ ਫਿਰ ਕਰੂੰਗੀ ਪਲਟਾ ਇਹੋ ਦਰਬਾਰ। ਫਟ ਛਾਤੀ ਦੋ ਟੂਕ ਭਈ ਰੁਦਨ ਕਰਤ ਲਿਖ ਜਾਤ, ਪਰ ਸਵਾਰਥ ਉਪਕਾਰ ਬਿਨ ਮੋਹੇ ਨਾ ਉਪਜਤ ਸ਼ਾਂਤ। ਇਹ ਚਿੱਠੀ ਲਿਖ ਕੇ ਭੇਜੀ ਆਸਾ ਸਿੰਘ ਨੇ ਕਲਮ ਵੱਲੋਂ, ਆਪਣੇ ਵੱਲੋਂ ਨਹੀਂ, ਵੀ ਕਲਮ ਕੀ ਕਹਿੰਦੀ ਆ ਬਈ, ਇਹ ਕਲਮ ਵੀ ਕੁਝ ਬੋਲਦੀ ਹੈ, ਇਹਦੇ ਬੜੇ ਬੜੇ ਬੋਲ ਨੇ ਕਲਮ ਦੇ, ਇਸ ਕਲਮ ਦੇ ਵਿੱਚੋਂ ਅੱਗ ਵੀ ਉਗਲੀ ਜਾ ਸਕਦੀ ਹੈ, ਇਸ ਕਲਮ ਦੇ ਵਿੱਚੋਂ ਬੜੇ ਬੜੇ ਪਰਉਪਕਾਰ ਤੇ ਸ਼ਾਂਤੀ ਦੇ ਕਾਰਜ ਕਰਨ ਵਾਸਤੇ ਵੀ ਪ੍ਰੇਰਨਾ ਹੋ ਸਕਦੀ ਹੈ, ਇਸ ਕਲਮ ਚ ਤਲਵਾਰ ਨਾਲੋਂ ਵੀ ਵੱਧ ਤਾਕਤ ਹੈ। ਉਹ ਭਾਈ ਆਸਾ ਸਿੰਘ ਜੀ ਦੱਸ ਰਹੇ ਨੇ, ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿ। ਵਾਹਿਗੁਰੂ ਵਾਹਿਗੁਰੂ
ਹੇ ਅਛੁਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂਕੀ ਸਦਾ ਬਬੀਕ
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ
ਨਾਰੇ ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।